ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾਵਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਸਿਉ ਲਾਗੀ ਪ੍ਰੀਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ, ਜੋ ਵੀ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹੋਏ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ, ਨੇੜੇ ਅਥਵਾ ਦੂਰ ਤੋਂ ਚੱਲ ਕੇ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਮਹਾਰਾਜ ਸਾਹਿਬ ਜੀ ਨੇ ਜਿੱਥੇ ਮਨੁੱਖਾ ਸਰੀਰ ਦੀ ਬਖਸ਼ਿਸ਼ ਕੀਤੀ ਹੈ, ਉੱਥੇ ਆਪਣੀ ਸੋਹਣੀ ਤੇ ਪਿਆਰੀ ਸਿੱਖੀ ਆਪਾਂ ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਹੈ ਤੇ ਉਹਦੇ ਨਾਲ ਆਪਣੀ ਅੰਮ੍ਰਿਤਮਈ ਬਾਣੀ ਔਰ ਵੀ ਉਸ ਬਾਣੀ ਦਾ ਜੋ ਅਰਥ ਰੂਪ ਵਿੱਚ ਲਾਹਾ ਹੈ ਉਹ ਪ੍ਰਾਪਤ ਕਰਨ ਵਾਸਤੇ ਆਪਾਂ ਸਭਨਾਂ ਨੂੰ ਸਤਿਗੁਰਾਂ ਨੇ ਇੱਕ ਅਵਸਰ ਦਿੱਤਾ ਹੈ, ਇੱਕ ਸਮਾਂ ਦਿੱਤਾ ਹੈ ਕਿ ਜਿਹਦੇ ਨਾਲ ਤੁਸੀਂ ਆਪਣੇ ਸਵਾਸ ਸਫਲੇ ਕਰਕੇ ਮੁੜ ਕੇ ਟੇਢੀਆਂ ਬੀਆਂ ਜੂਨਾਂ ਦੇ ਧੱਕੇ ਨਹੀਂ ਖਾਓਗੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਤਿਗੁਰਾਂ ਦੇ ਜੋ ਅੰਮ੍ਰਿਤ ਵਚਨ ਹਨ ਉਹਨਾਂ ਦੀ ਵਿਆਖਿਆ ਰੂਪ ਦੇ ਵਿੱਚ ਜੋ ਲਾਹਾ ਹੈ, ਇਸ ਪੁੰਨ ਕਰਮ ਦੀ, ਇਸ ਜਪ ਤਪ ਦੀ ਕੋਈ ਵਿਆਖਿਆ ਨਹੀਂ ਹੈ, ਗੁਰੂ ਸਾਹਿਬ ਨੇ ਆਪ ਵਿਆਖਿਆ ਕੀਤੀ ਹੈ, ਸਾਡੇ ਸਮਝ ਵਿੱਚ ਆ ਜਾਣੀ ਚਾਹੀਦੀ ਹੈ ਕਿ ਸਭ ਤੇ ਉੱਤਮ ਹਰ ਕੀ ਕਥਾ। ਇਸ ਦਾ ਮਤਲਬ ਹੈ ਵੀ ਏਦੋਂ ਵੱਡਾ ਕੋਈ ਕਰਮ ਹੀ ਹੈ ਨਹੀਂ, ਕਥਾ ਸਭ ਤੋਂ ਉੱਤਮ ਕਰਮ ਹੈ, ਲੜੀਵਾਰ ਕਥਾ ਜੋ ਆਸਾ ਰਾਗ ਵਿੱਚ ਹੈ, ਸਤਿਗੁਰਾਂ ਦੇ ਅੰਮ੍ਰਿਤ ਬਚਨ ਤੇ ਅੱਜ 431 ਅੰਗ ਮਹਾਰਾਜ ਸਾਹਿਬ ਜੀ ਦਾ ਜਿਸ ਤੇ ਜੋ ਸ਼ਬਦ ਲਿਖਿਆ ਹੋਇਆ ਹੈ, ਜੋ ਸਿਰਲੇਖ ਹੈ, ਪਹਿਲਾਂ ਇਸ ਦਾ ਜੇ ਉਚਾਰਨ ਸਹੀ ਨਹੀਂ ਹੋਏਗਾ ਤਾਂ ਫਿਰ ਸਾਧ ਸਿੰਘ ਜੀ ਤੇ ਉਹਦਾ ਅਰਥ ਵੀ ਸਹੀ ਨਹੀਂ ਹੁੰਦਾ। ਕੁਝ ਪਦ ਐਸੇ ਨੇ ਜਿਹੜੇ ਬਹੁਤ ਧਿਆਨ ਦੇ ਨਾਲ ਸਾਨੂੰ ਪਕਾ ਲੈਣੇ ਚਾਹੀਦੇ। ਜਾਣੀ ਇਹ ਜਿਹੜਾ ਸ਼ਬਦ ਹੈ, ਤਿੰਨ ਅੱਖਰ ਮੂਹਰੇ ਕਰਨੇ ਹੋਣਗੇ ਤੇ ਜਿਹੜਾ ਰਾਰਾ ਹੈ ਰਾਰੇ ਨੂੰ ਬਿਹਾਰੀ ਹੈ ਇਹ ਪਿਛੇਤਰ ਕਰਨਾ ਪਏਗਾ, ਇਸ ਕਰਕੇ ਫਿਰ ਬਣੇਗਾ ਆਸਾਵ ਰੀ। ਰੀ ਬੋਲਣਾ ਨਾਲ ਹੀ ਹੈ ਪਰ ਸੰਬੰਧਿਤ ਪਾਠ ਹੈ ਕਿ ਆਸਾਵਰੀ ਨਾ ਬਣ ਜਾਵੇ ਜਾਂ ਆਸਾਵਰੀ ਨਾ ਬਣ ਜਾਵੇ, ਇਹ ਦੋ ਪਾਠ ਨਾ ਬਣ ਜਾਣ। ਆੜਾ ਅਗੇਤਰ ਹੋ ਗਿਆ ਤਾਂ ਸਾਵਰੀ ਪਿੱਛੇ ਰਹਿ ਗਿਆ, ਜੇ ਦੋ ਅੱਖਰ ਮੂਹਰੇ ਹੋ ਗਏ ਦੋ ਪਿੱਛੇ ਹੋ ਗਏ ਤਾਂ ਆਸਾ ਵਰੀ ਬਣ ਗਿਆ। ਤੇ ਪਾਠ ਹੈ ਆਸਾਵ ਰੀ, ਰੀ ਪਾਠ ਥੋੜਾ ਜਿਹਾ ਵੱਖਰਾ ਹੈ। ਇਹ ਪਾਠ ਦਾ ਭੇਦ ਹੈ ਸ਼ੁਰੂ ਦੇ ਵਿੱਚ। ਆਓ ਹੁਣ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਮਨ ਵਿਰਤੀਆਂ ਇਕਾਗਰ ਕਰੋ, ਸਤਿਗੁਰੂ ਮਹਾਰਾਜ ਸਾਹਿਬ ਜੀ ਸਭਨਾਂ ਦਾ ਹੀ ਭਲਾ ਕਰਨ, ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ, ਪੂਰੀ ਮਨੁੱਖ ਜਾਤੀ ਦਾ ਭਲਾ ਮਨਾਇਆ ਮਹਾਰਾਜ ਨੇ। ਬਾਣੀ ਉਚਾਰਨ ਕੀਤੀ ਹੈ ਕਿ ਜੀਵ ਬਾਣੀ ਦੇ ਲੜ ਲੱਗਣ ਤਾਂ ਕਿ ਉਹਨਾਂ ਦਾ ਮਨੁੱਖਾ ਜਨਮ ਸਫਲਾ ਹੋ ਜਾਵੇ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਆਸਾਵਰੀ ਮਹੱਲਾ ਪੰਜਵਾਂ ਘਰ ਤੀਜਾ,
ਤੇ ਇਹ ਰਾਗਣੀ ਹੈ। ਆਸਾਵਰੀ ਰਾਗਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਹੱਲਾ ਪੰਜਵਾਂ। ਉਚਾਰਨ ਕਰਨ ਵਾਲੇ ਕੌਣ? ਗੁਰੂ ਅਰਜਨ ਦੇਵ ਜੀ, ਪੰਜਵੇਂ ਪਾਤਸ਼ਾਹ, ਗੁਰੂ ਨਾਨਕ ਦੇ ਪੰਜਵੇਂ ਸਰੂਪ। ਘਰ ਤੀਜਾ, ਇਹ ਰਾਗ ਦੇ ਤੀਸਰੇ ਸੁਰਤਾਲ ਵਿੱਚ, ਸੰਸਕ੍ਰਿਤ ਦੇ ਵਿੱਚ ਇਹਨਾਂ ਨੂੰ ਧਾਮ ਕਿਹਾ ਜਾਂਦਾ ਹੈ, ਮਹਾਰਾਜ ਨੇ ਘਰ ਵਰਤਿਆ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਅੱਗੇ ਜੋ ਸ਼ਬਦ ਹੈ ਇਹ ਅਸਪਦੀ ਉਚਾਰਨ ਕਰਦੇ। ਅਸਪਦੀ ਰੂਪ ਦੇ ਅੰਦਰ ਮਹਾਰਾਜ ਸਾਹਿਬ ਦੇ ਤਿੰਨ ਸ਼ਬਦ ਆਉਣਗੇ। ਇਹ ਉਹਨਾਂ ਦੇ ਵਿੱਚ ਪਹਿਲਾ ਸ਼ਬਦ ਹੈ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ ਜਿਹਦੇ ਵਿੱਚ ਦੂਆਪਣ ਨਹੀਂ ਹੈ, ਉਹ ਕੌਣ ਹੈ? ਪਰਮੇਸ਼ੁਰ। ਓਅੰਕਾਰ ਦਾ ਭਾਵ ਹੀ ਹੈ ਜੋ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ ਪ੍ਰਕਾਸ਼ਕ ਰੂਪ ਹੈ। ਉਚਾਰਨ ਕਰਨ ਮਾਤਰ ਸੇ ਉਚਾਰਨ ਕਰਨ ਵਾਲੇ ਦਾ ਅੰਗ ਪੱਖ ਕਰਦਾ ਹੈ। ਸਤ ਨਾਸ ਤੋਂ ਰਹਿਤ ਹੈ, ਉਹਦਾ ਕਦੇ ਵੀ ਨਾਸ ਨਹੀਂ ਹੁੰਦਾ, ਬਾਕੀ ਸਭ ਕੁਛ ਨਾਸ ਹੋ ਜਾਣ ਵਾਲਾ। ਗੁਰ ਚੇਤਨ ਹੈ, ਉਹਦੇ ਮੁਕਾਬਲੇ ਸਾਰੇ ਜੜ ਹਨ। ਬਾਕੀ ਪ੍ਰਸਾਦ ਆਨੰਦ ਸਰੂਪ ਹੈ, ਲੋਕੀ ਗਮਾਂ ਫਿਕਰਾਂ ਦੇ ਭਰੇ ਹੋਏ ਨੇ, ਸਾਰੀਆਂ ਜੂਨਾਂ ਦੇ ਵਿੱਚ ਡਰ ਭੈ ਗਮ ਹਨ, ਪਰ ਉਹ ਕੀ ਹੈ? ਆਨੰਦ ਸਰੂਪ। ਇਹ ਬ੍ਰਹਮ ਦੇ ਵਿਸ਼ੇਸ਼ਣ ਹਨ, ਸਤ ਚੇਤਨ ਆਨੰਦ। ਇਸ ਨੂੰ ਅਸਤੀ ਪ੍ਰਾਂਤੀ ਭੈ, ਤੇ ਜਿਹੜੇ ਵਿਸ਼ੇਸ਼ਣ ਬ੍ਰਹਮ ਦੇ ਨੇ ਉਹੀ ਆਤਮਾ ਦੇ ਨੇ। ਆਤਮਾ ਵੀ ਸਤ ਚੇਤਨ ਆਨੰਦ ਹੈ। ਫਿਰ ਪ੍ਰਾਪਤ ਕੈਸੇ ਹੋ ਗਏ? ਕਹਿੰਦੇ ਸਤਿਗੁਰ ਪ੍ਰਸਾਦ। ਪ੍ਰਸਾਦ ਨਾਲ ਕਿਰਪਾ ਦਾ ਵੀ ਹੁੰਦਾ, ਵੀ ਸਤਿਗੁਰਾਂ ਦੀ ਕਿਰਪਾ ਹੋਏਗੀ ਤਾਂ ਬ੍ਰਹਮ ਦੀ ਸਿੱਖਿਆ ਸਾਕਾਰ ਹੋ ਜਾਏਗੀ। ਤੋ ਅੱਗੇ ਹੁਣ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਸ਼ਬਦ ਉਚਾਰਨ ਕਰਦੇ ਨੇ, ਸੁਣੋ ਜੀ।
ਮੇਰੇ ਮਨ ਹਰਸਿਓ ਲਾਗੀ ਪ੍ਰੀਤ।
ਦੇਖੋ, ਉਪਦੇਸ਼ ਤਾਂ ਸਾਰੇ ਸੰਸਾਰ ਨੂੰ ਸਾਂਝਾ ਹੈ, ਜਗਿਆਸੂਆਂ ਨੂੰ ਹੈ, ਪਰ ਇਹ ਉੱਤਮ ਭਗਤੀ ਦੀ ਨਿਸ਼ਾਨੀ ਹੈ। ਉੱਤਮ ਭਗਤਾ ਜਦੋਂ ਉਪਦੇਸ਼ ਦੇਗਾ ਤੇ ਉਹ ਆਪਣੇ ਮਨ ਪ੍ਰਤੀ ਉਚਾਰਨ ਕਰਕੇ ਦੇਗਾ, ਉਪਦੇਸ਼ ਦੂਸਰੇ ਨੂੰ ਹੈ। ਜਿਹੜਾ ਮੱਧਮ ਭਗਤਾ ਹੈ ਉਹ ਨਾਮ ਲੈ ਕੇ ਉਪਦੇਸ਼ ਦੇਗਾ। ਜਿਵੇਂ ਗੀਤਾ ਦੇ ਥਾਂ ਥਾਂ ਇਹ ਸ਼ਬਦ ਆਏਗਾ, ਹੇ ਪਾਰਥ ਹੇ ਅਰਜਨ ਤੋਂ ਸੁਣ, ਵਸ਼ਿਸ਼ਠ ਪੁਰਾਣ ਪੜੋ ਉਹਦੇ ਚ ਆਏਗਾ, ਹੇ ਰਾਮ ਤੋਂ ਸੁਣ ਵਸ਼ਿਸ਼ਠ ਜੀ, ਉਹ ਕਹਿਣਗੇ ਨਾਮ ਲੈ ਕੇ ਉਪਦੇਸ਼। ਇਹ ਮੱਧਮ ਭਗਤੀ ਦੀ ਨਿਸ਼ਾਨੀ। ਜਿਹੜਾ ਕਨਿਸ਼ਠ ਭਗਤਾ ਹੈ, ਜਿਹੜਾ ਉਪਦੇਸ਼ ਤਾਂ ਦਵੇ ਪਰ ਬਹੁਤ ਤਾੜ ਤਾੜ ਕੇ, ਘੂਰ ਘੂਰ ਕੇ, ਤਾੜਨਾ ਕਰਕੇ ਉਪਦੇਸ਼ ਦਵੇ, ਉਹਨੂੰ ਕਹਿੰਦੇ ਨੇ ਕਨਿਸ਼ਠ ਭਗਤਾ। ਇਹ ਭਾਈ ਸਤਿਗੁਰੂ ਜੀ ਸਭ ਤੋਂ ਉੱਤਮ ਭਗਤੇ, ਕਹਿੰਦੇ ਮੇਰੇ ਮਨ, ਮਨ ਪ੍ਰਤੀ ਪ੍ਰਥਾਏ, ਕਿਸੇ ਦੇ ਵੀ ਪ੍ਰਥਾਏ ਬੋਲਿਆ ਹੋਵੇ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਸਾਰੇ ਸੰਸਾਰ ਦੀ ਸਾਂਝੀ ਸਿੱਖਿਆ। ਔਰ ਫਿਰ ਦੂਸਰੀ ਗੱਲ ਹੈ ਵੀ ਮਨ ਤਾਂ ਸਾਰਿਆਂ ਦੇਹਾਂ ਦੇ ਅੰਦਰ ਹੀ ਹੈ। ਜਿਹਨਾਂ ਦੇ ਮਨ ਅਗਿਆਨੀ ਨੇ, ਫਿਰ ਉਹ ਮਨ ਨੂੰ ਕਿਹਾ ਮਹਾਰਾਜ ਨੇ, ਤੇ ਮਨ ਨੇ ਹੀ ਮੇਰ ਮਾਰੀ ਹੋਈ ਹੈ। ਹੇ ਮੇਰ ਮਾਰਨ ਵਾਲੇ ਮਨ, ਪਹਿਲਾਂ ਠੀਕ ਹੈ ਮੇਰੇ ਮਨ, ਹੇ ਮੇਰੇ ਮਨਾਂ, ਪਰ ਇਹ ਸਾਰਿਆਂ ਵਸਤੂਆਂ ਤੇ ਮੇਰ ਮਾਰਨ ਵਾਲੇ ਅਗਿਆਨੀ ਮਨ, ਤੂੰ ਇਹ ਛੱਡ ਦੇ, ਅਗਿਆਨ ਨੂੰ ਛੱਡ ਕਰਕੇ ਕੀ ਕਰ? ਹਰਸਿਓ
ਲਾਗੀ ਪ੍ਰੀਤ।
ਜਿਨ੍ਹਾਂ ਦੀ ਪਰਮੇਸ਼ੁਰ ਨਾਲ ਪ੍ਰੀਤੀ ਲੱਗੀ ਹੈ ਤੂੰ ਉਹਨਾਂ ਦੀ ਰੀਸ ਕਰ, ਤੂੰ ਵੀ ਪ੍ਰੀਤੀ ਲਾ। ਅਥਵਾ ਮਹਾਰਾਜ ਸਾਹਿਬ ਕਹਿੰਦੇ ਨੇ, ਹੇ ਜਗਾ ਸੂਜਨੋ, ਸਾਡੀ ਤਾਂ ਬਚਪਨ ਤੋਂ ਹੀ ਮੇਰੇ ਮਨ ਦੀ ਪ੍ਰੀਤੀ ਵਾਹਿਗੁਰੂ ਨਾਲ ਲੱਗੀ ਹੋਈ ਹੈ। ਸੰਸਾਰ ਦੇ ਕਿਸੇ ਪਦਾਰਥ ਨਾਲ ਮੇਰਾ ਮਨ ਬਚਪਨ ਤੋਂ ਹੀ ਨਹੀਂ ਲੱਗਿਆ ਹੋਇਆ। ਇਸ ਕਰਕੇ ਮਨ ਨੇ ਇੱਕ ਥਾਂ ਹੀ ਲੱਗਣਾ, ਉਹ ਪ੍ਰੀਤੀ ਵਿਭਚਾਰ ਹੁੰਦੀ ਹੈ ਜਿਹੜੀ ਸਾਰਿਆਂ ਥਾਵਾਂ ਤੇ ਖਿੰਡੀ ਹੋਵੇ। ਮੁਕੰਮਲ ਪ੍ਰੀਤੀ ਉਹੀ ਹੈ ਜਿਹੜੀ ਇੱਕ ਥਾਂ ਤੇ ਲੱਗੀ ਹੋਈ। ਕਬੀਰ, ਪ੍ਰੀਤ ਏਕ ਸਿਉਂ ਕੀ ਹੈ, ਆਨ ਦੁਬਧਾ ਜਾਏ, ਦੁਬਧਾ ਖਤਮ ਹੋ ਜਾਏ, ਪ੍ਰੀਤੀ ਇੱਕ ਨਾਲ ਲੱਗ ਜਾਏ, ਤੇ ਇਸ ਪ੍ਰਕਾਰ ਉਹਦੀ ਪ੍ਰੀਤ ਜਿਹੜੀ ਹੈ ਵਾਹਿਗੁਰੂ ਪਰਮੇਸ਼ੁਰ ਦੇ ਨਾਲ, ਇਹ ਜਿਹੜੀ ਨੇਹ ਦੀ ਲਗਨ ਹੈ ਉਹ ਲੱਗੀ ਹੋਈ ਹੈ।
ਸਾਧ ਸੰਗ ਹਰ ਹਰ ਜਪਤ,
ਜਿਹੜੇ ਸਾਧ ਸੰਗ ਸਤਸੰਗ ਦੇ ਨਾਲ ਮਿਲ ਕੇ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਉਹ ਹਰ ਪਰਮੇਸ਼ੁਰ ਦੇ ਨਾਮ ਨੂੰ ਜਪਤ ਜਪਦੇ ਨੇ ਜਿਹੜੇ, ਤੇ ਉਹਨਾਂ ਦੇ ਕੋਲ ਫਿਰ ਇਉਂ ਦੱਸਦੇ ਨੇ ਕਿ
ਨਿਰਮਲ ਸਾਚੀ ਰੀਤ,
ਉਹਨਾਂ ਕੋਲ ਸੰਸਾਰ ਦੀ ਕਲਿਆਣ ਕਰਨ ਵਾਲੀ ਨਿਰਮਲ ਉਜਲ ਸਾਚੀ ਨਾਮ ਹੈ ਸੱਚੀ ਦਾ, ਰੀਤ ਰੋ ਰੀਤ ਮਰਿਆਦਾ, ਸੰਸਾਰ ਨੂੰ ਤਾਰਨ ਵਾਲੀ ਮਰਿਆਦਾ ਰੋ ਰੀਤ ਉਹਨਾਂ ਦੇ ਕੋਲ, ਉਹਨਾਂ ਕੋਲ ਜੁਗਤੀ ਹੈ। ਸਾਧ ਸੰਗਤ ਹੋਵੇ ਤੇ ਹਰੀ ਪਰਮੇਸ਼ੁਰ ਦਾ ਨਾਮ ਜਦੋਂ ਕੋਈ ਜਪੇਗਾ ਉਹਦੇ ਕਾਮ ਕਰੋ ਲੋਭ ਮੋਹ ਹੰਕਾਰ ਜਪਤ ਹੋ ਜਾਣਗੇ, ਨਾਸ ਹੋ ਜਾਣਗੇ। ਤੇ ਜਦੋਂ ਦਰਗਾਹ ਵਜਾਏਗਾ ਇਹ ਰੀਤ ਸੱਚੀ ਨਿਰਮਲ ਉਜਲਤਾ ਦੇ ਸਹਿਤ ਹੋਏਗਾ, ਪਾਪਾਂ ਦੀ ਮੈਲ ਤੋਂ ਰਹਿਤ ਹੋਏਗਾ। ਇਹ ਸੱਚੀ ਰੀਤ ਹੈ ਭਗਤੀ ਕਰਨ ਵਾਲੀ। ਤੇ ਫਿਰ ਉਹਨਾਂ ਦਾ ਮੁੱਖ ਉਜਲ ਹੋਏਗਾ, ਪਰਮੇਸ਼ਵਰ ਦੇ ਦਰਬਾਰ ਵਿੱਚ
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਦਰਸ਼ਨ ਕੀ ਪਿਆਸ ਕਣੀ।
ਕਣੀ ਨਾ ਹੁੰਦਾ ਬਹੁਤੀ ਦਾ, ਪਰਮੇਸ਼ਵਰ ਦੇ ਦਰਸ਼ਨਾਂ ਦੀ ਪਿਆਸ ਦਾ ਅਰਥ ਹੀ ਹੈ ਚਾਹਤ, ਚਾਹੁਣਾ। ਦਰਸ ਤੇਰੇ ਕੀ ਪਿਆਸ ਮਨ ਲਾਗੇ। ਜਦੋਂ ਪਾਣੀ ਦੀ ਪਿਆਸ ਲੱਗਦੀ ਹੈ ਉਹਦਾ ਸਿੱਧਾ ਅਰਥ ਹੈ ਵੀ ਪਾਣੀ ਦੀ ਲੋੜ, ਸਾਡਾ ਸਰੀਰ ਪਾਣੀ ਨੂੰ ਚਾਹੁੰਦਾ, ਮੂੰਹ ਸੁੱਕਦਾ, ਬਾਡੀ ਮੰਗ ਰਹੀ ਹੈ ਪਾਣੀ। ਜਦੋਂ ਸਾਡੇ ਮਨ ਨੂੰ ਪਰਮੇਸ਼ਵਰ ਦੀ ਪਿਆਸ ਲੱਗਣ ਤੋਂ ਭਾਵ ਹੈ ਕਿ ਉਹਦੀ ਲੋੜ ਮਹਿਸੂਸ ਹੋਵੇ ਵੀ ਮੇਰਾ ਹੋਰ ਕੋਈ ਨਹੀਂ ਪਰਮੇਸ਼ਵਰ ਤੋਂ ਬਿਨਾਂ, ਤੇ ਇਉਂ ਫਿਰ ਦਰਸ਼ਨਾਂ ਦੀ ਘਣੀ ਬਹੁਤੀ ਪਿਆਸ ਲੱਗ ਜਾਏ, ਪਰਮੇਸ਼ਵਰ ਦੇ ਦਰਸ਼ਨ ਹੋਣ, ਪ੍ਰਤੱਖ ਰੂਪ ਦੇ ਅੰਦਰ ਸਰਗੁਣ ਸਰੂਪ ਧਾਰ ਕੇ ਵਾਹਿਗੁਰੂ ਦਰਸ਼ਨ ਦੇਵੇ।
ਜਿਤਤ ਅਨਕ ਪ੍ਰਕਾਰ,
ਇਹ ਜਿਗਿਆਸੂ ਅਨੇਕਾਂ ਪ੍ਰਕਾਰ ਢੰਗ ਤਰੀਕਿਆਂ ਦੇ ਨਾਲ ਚਿਤਵਣੀ ਕਰਦਾ ਹੈ ਕਿ ਪਰਮੇਸ਼ਵਰ ਕਦੋਂ ਮਿਲੇਗਾ, ਕਿੱਥੇ ਮਿਲੇਗਾ, ਕੈਸਾ ਆਨੰਦ ਹੋਏਗਾ ਜਦੋਂ ਪਰਮੇਸ਼ਵਰ ਮਿਲੇਗਾ। ਇਉਂ ਫਿਰ ਅਨਕ ਪ੍ਰਕਾਰ ਦੀਆਂ ਚਿਤਵਣੀਆਂ, ਜਿਵੇਂ ਦੁਨਿਆਵੀ ਮਿੱਤਰ ਨੂੰ ਮਿੱਤਰ ਮਿਲਣ ਦੀ ਚਿਤਵਣੀ ਕਰਦਾ ਹੈ, ਜਾਂ ਮਿਲਾਂਗੇ ਇਉਂ ਕਹਾਂਗੇ ਤੇ ਆਹ ਗੱਲ ਕਹਾਂਗੇ, ਐਸੋ ਹੀ ਗੱਲਾਂ ਹੋਣ। ਅਨੇਕਾਂ ਪ੍ਰਕਾਰ ਦੀ ਇਹ ਚਿਤਵਣੀ, ਵਾਹਿਗੁਰੂ ਪਰਮੇਸ਼ਵਰ ਮਿਲੇਗਾ, ਮੈਂ ਚਰਨਾਂ ਤੇ ਨਮਸਕਾਰ ਕਰੂੰਗਾ, ਮਹਾਰਾਜ ਮੈਨੂੰ ਆਸ਼ੀਰਵਾਦ ਦੇਣਗੇ ਜਿਵੇਂ ਧਰੂਵ ਨੂੰ ਦਿੱਤੀ ਹੈ, ਮੇਰਾ ਜਨਮ ਸਫਲਾ ਹੋਏਗਾ। ਇਹ ਹੈ ਅਨਕ ਪ੍ਰਕਾਰ, ਇਹ ਢੰਗ ਤਰੀਕੇ ਦੇ ਨਾਲ
ਕਰੋ ਅਨੁਗ੍ਰਹ ਪਾਰ ਬ੍ਰਹਮ,
ਇਹ ਪਾਪਾਂ ਪੁੰਨਾਂ ਤੋਂ ਪਾਰ ਪਰੇ ਰਹਿਣ ਵਾਲੇ ਬ੍ਰਹਮ ਵਿਆਪਕ ਵਾਹਿਗੁਰੂ, ਜਾਂ ਪ੍ਰਕਿਰਤੀ ਤੋਂ ਪਾਰ, ਪ੍ਰਕਿਰਤੀ ਉਰੇ ਤੋਂ ਪਾਰ ਹੈ, ਬ੍ਰਹਮ ਵਿਆਪਕ ਹੈ, ਆਪ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ। ਅਨੁਗ੍ਰਹ ਜਿਹੜਾ ਹੈ ਇਹ ਕਿਰਪਾ ਦ੍ਰਿਸ਼ਟੀ ਤੋਂ ਭਾਵ ਹੈ, ਮੇਰੇ ਤੇ ਕਿਰਪਾ ਕਰੋ ਜੇ।
ਹਰ ਕਿਰਪਾ ਧਾਰ ਮੁਰਾਰ,
ਹੇ ਮੁਰਦੈਸ ਦੇ ਆਰੀ ਦੁਸ਼ਮਣ, ਹਰੀ ਪਰਮੇਸ਼ਵਰ ਵਾਹਿਗੁਰੂ ਤੂੰ ਹੋਰਨਾਂ ਭਗਤਾਂ ਤੇ ਜਿਵੇਂ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਦੇ ਹੋ, ਮੇਰੇ ਤੇ ਵੀ ਕਿਰਪਾ ਕਰੋ।
ਮਨ ਪਰਦੇਸੀ ਆਇਆ,
ਮਨ ਜਿਹੜਾ ਹੈ ਇਹਨੂੰ ਇਹ ਸਿੱਖਿਆ ਦੇਣ ਦੀ ਲੋੜ ਹੈ ਕਿ ਇਹ ਮਨਾ ਤੂੰ ਹੁਣ ਆਪਣੇ ਸੰਬੰਧੀ ਬਣਾਈ ਬੈਠਾ, ਇਹ ਮੇਰੀ ਮਾਂ ਹੈ, ਇਹ ਮੇਰਾ ਪਿਓ ਹੈ, ਇਹ ਮੇਰੇ ਘਰ ਵਾਲੀ ਹੈ, ਮੇਰੇ ਘਰ ਵਾਲਾ ਹੈ, ਪੁੱਤਰ ਧੀਆਂ ਹਨ, ਰਿਸ਼ਤੇਦਾਰ, ਇਹ ਤੇਰੇ ਬਣਾਏ ਹੋਏ ਨੇ, ਇਹ ਹੈ ਨਹੀਂ ਤੇਰੇ, ਤੂੰ ਤਾਂ ਭਾਈ ਪਰਦੇਸੀ ਹੈ, ਮੁਸਾਫਰ ਹੁੰਦਾ। ਪਰਦੇਸੀ ਜਿਹਨੂੰ ਕਹਿੰਦਾ ਪਰਦੇਸੀ ਬੰਦਾ ਹੈ, ਉਹਦਾ ਮਤਲਬ ਪਰਾਏ ਦੇਸ਼ 'ਚ ਰਹਿਣ ਵਾਲਾ, ਇਹ ਨਹੀਂ ਇਹਦਾ ਦੇਸ਼ ਹੈ, ਤੂੰ ਉਹ ਮੁਸਾਫਰ ਦੀ ਨਿਆਈ ਹੈ। 84 ਲੱਖ ਜੂਨਾਂ ਵਿੱਚ ਭਰਮ ਦਾ ਹੋਇਆ, ਉਹ ਭਰਮਣ ਕਰਦਾ ਹੋਇਆ ਤੂੰ ਮਨੁੱਖਾ ਸਰੀਰ ਵਿੱਚ ਆਇਆ, ਇਹ ਤੇਰਾ ਦੇਸ਼ ਥੋੜ੍ਹੀ ਹੈ, ਇਹ ਕੁਝ ਸਮੇਂ ਬਾਅਦ 'ਚ। ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ, ਕਿਸ ਪੈ ਖੋਲੋਂ ਕੰਠੜੀ ਦੁਖੀ ਭਰ ਆਇਆ। ਕਿਹਦੇ ਕੋਲ ਮੈਂ ਆਪਣੇ ਦੁੱਖਾਂ ਦੀ ਗੰਢ ਖੋਲਾਂ, ਨਾਨਕ ਦੁਖੀਆ ਸਭ ਸੰਸਾਰੇ, ਸਭ ਦੁਨੀਆਂ ਦੁਖੀਆਂ ਦੇ ਨਾਲ ਭਰੀ ਪਈ ਹੈ। ਜਿਵੇਂ ਹਸਪਤਾਲ ਬਿਮਾਰਾਂ ਨਾਲ ਭਰੇ ਪਏ ਹੁੰਦੇ ਨਾ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਬਹੁਤੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਇਸ ਕਰਕੇ ਇਹ ਸਾਰਾ ਸੰਸਾਰ ਜਿਹੜਾ ਹੈ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ, ਜਨਮਾਂ ਜਨਮਾਤਰਾਂ ਦੇ ਵਿੱਚ ਇਹ ਧੱਕੇ ਖਾਂਦਾ ਆਇਆ, ਔਰ ਪ੍ਰਾਹੁਣਿਆਂ ਦੀ ਤਰ੍ਹਾਂ ਤੋਂ 4 ਦਿਨ ਇੱਥੇ ਕੱਟਣੇ ਨੇ। ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸੈਂ ਪ੍ਰਭਾਤ, ਕਿਆ ਤੂੰ ਰੁੱਤਾ ਗ੍ਰਸਤ ਸੋਂ। ਫੁੱਲਾਂ ਕੀ ਵਾਗਤ, ਸਾਰੀ ਫੁੱਲਾਂ ਦੀ ਤਬਗੀਤੀ ਹੈ। ਜਿਹੜਾ ਪ੍ਰਾਹੁਣਾ ਹੁੰਦਾ ਹੈ ਉਹਦਾ ਨਿਸ਼ਾਨਾ ਰਾਤ ਕੱਟਣ ਦਾ ਹੁੰਦਾ ਹੈ, ਘਰ ਦੇ ਵਿੱਚ ਕਿਹੜੀਆਂ ਵਸਤੂਆਂ ਪਈਆਂ ਨੇ ਜਿੱਥੇ ਰਾਤ ਕੱਟ ਰਿਹਾ, ਕਿੰਨੇ ਡੰਗਰ ਪਸ਼ੂ ਨੇ, ਕਿੰਨੇ ਮਾਲ ਹੈ, ਕਿੰਨੀ ਜ਼ਮੀਨ ਹੈ, ਕੀ ਮਤਲਬ ਉਹਦਾ ਦਾ ਰਾਤ ਕੱਟਣੀ ਆ ਸਵੇਰੇ ਤੁਰ ਜਾਣਾ, ਉਹਦਾ ਕਿਸੇ ਵੀ ਇੱਥੋਂ ਤੱਕ ਜਿਹੜੇ ਮੰਜੇ 'ਤੇ ਪਿਆ ਹੈ, ਜਿਹੜੇ ਬਿਸਤਰੇ 'ਤੇ ਪਿਆ ਹੈ, ਉਹਨੂੰ ਇਹ ਵੀ ਪਤਾ ਵੀ ਇਹ ਵੀ ਮੇਰਾ ਨਹੀਂ ਹੈ, ਜਿਨ੍ਹਾਂ ਦੇ ਘਰ ਰਾਤ ਕੱਟ ਰਿਹਾ ਇਹ ਇਹਨਾਂ ਦਾ ਹੈ। ਇਸ ਕਰਕੇ ਫਿਰ ਉਹਦਾ ਮੋਹ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਜੇ ਮਨ ਨੂੰ ਪਤਾ ਚੱਲ ਜਾਏ ਵੀ ਮੈਂ ਪਰਦੇਸੀ ਹਾਂ, ਤੇ ਫਿਰ ਆਪਣੇ ਦੇਸ਼ ਨੂੰ ਜਾਣ ਦੇ ਬਾਰੇ ਸੋਚਣ ਲੱਗੂਗਾ, ਫਿਰ ਮੈਂ ਇੱਥੇ ਜਦੋਂ ਮੇਰਾ ਦੇਸ਼ ਹੀ ਨਹੀਂ, ਮੇਰਾ ਜਿਹੜਾ ਟਿਕਾਣਾ, ਫਿਰ ਮੈਂ ਉੱਥੇ ਰਸਤਾ ਕਿਹੜਾ ਜਾਂਦਾ, ਫਿਰ ਰਸਤਾ ਪੁੱਛੂ ਵੀ ਮੈਂ ਤਾਂ ਰਸਤਾ ਭੁੱਲਿਆ ਫਿਰਦਾ, ਦੇਸ਼ ਮੇਰਾ ਹੋਰ ਹੈ, ਭਟਕਦਾ ਮੈਂ ਹੋਰ ਥਾਂ 'ਤੇ ਹਾਂ। ਫਰੀਦ ਸਾਹਿਬ ਨੇ ਬੜੇ ਸੋਹਣੇ ਸ਼ਬਦ ਕਹੇ ਆ ਜੀ, ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਵਾਗ, ਨੌਬਤ ਬਾਜੀ ਸੁਬਹਿ ਸਿਉਂ ਚੱਲਣ ਦਾ ਕਰ ਸਾਜ, ਚੱਲਣ ਕਾ ਕਰ ਸਾਜ, ਤੂੰ ਜਾਣ ਦਾ ਸਾਜ ਤੁਰਨਾ ਕਰ, ਤੁਸੀਂ ਜਾਣਾ ਹੈ ਇੱਥੋਂ। ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਵਾਗ, ਨੌਬਤ ਬਾਜੀ ਸੁਬਹਿ ਸਿਉਂ ਚੱਲਣ ਕਾ ਕਰ ਸਾਜ, ਤੂੰ ਆਪਣੀ ਤਿਆਰੀ ਕਰ। ਪਰਾਹੁਣੀ ਤਾਂ ਇਹ ਕਿਹਾ ਵੀ ਜਾ ਭਾਈ ਰਾਤ ਕੱਟ ਲਈ, ਹੁਣ ਤੂੰ ਹੁਣ ਆਪਣਾ ਰਸਤਾ ਸੰਭਾਲ। ਮਨ ਪਰਦੇਸੀ ਆਇਆ ਹੈ, ਪਰਾਏ ਦੇਸ਼ ਤੋਂ ਲੱਖਾਂ ਜੂਨਾਂ ਦੇ ਅੰਦਰ, ਕਰੋੜਾਂ ਜੂਨਾਂ ਦੇ ਅੰਦਰ, ਕਿੰਨੀ ਦੇਰ ਦਾ, ਜਦੀ ਸ੍ਰਿਸ਼ਟੀ ਸਾਜੀ ਹੈ, ਲੈ ਉਦੋਂ ਦੇ ਧੱਕੇ ਖਾਂਦੇ ਫਿਰਦੇ ਆ। ਮਸਾਂ ਮਸਾਂ ਹੁਣ ਚਾਂਸ ਮਿਲਿਆ ਮਨੁੱਖਾ ਸਰੀਰ ਦਾ, ਇਹਦੇ ਵਿੱਚ ਬਾਕੀ ਦੇ ਜੰਜਾਲ ਨਹੀਂ ਛੱਡਦੇ, ਇਹਦੇ ਵਿੱਚ ਈਰਖਾ ਦੁਵੈਸ਼ ਕਾਮ ਕਰੋ ਲੋਭ ਹੰਕਾਰ, ਉਹ ਹੜਵਾਰਿਆਂ ਦੇ ਕੁੱਤਿਆਂ ਵਾਂਗੂ ਤਾਂ ਚਿੰਬੜੇ ਪਏ ਨਾਲ ਦਲੇ। ਪਰਦੇਸੀ ਬੰਦੇ ਨੂੰ ਕੁੱਤੇ ਚਿੰਬੜ ਜਾਂਦੇ ਨੇ, ਘੇਰ ਲੈਂਦੇ ਨੇ ਕੁੱਤੇ, ਉਹ ਹਾਲਤ ਹੈ ਸਾਡੀ। ਪਰ ਇੱਕ ਗੱਲ ਹੈ, ਜੇ ਕਿਤੇ ਇਹ ਜੀਵ ਅੱਗੇ ਦੱਸਦੇ ਨੇ ਮਹਾਰਾਜ ਦੀ ਪੰਕਤੀ ਵਿੱਚ,
ਮਿਲਿਓ ਸਾਧ ਕੈ ਸੰਗ,
ਜੇ ਸਾਧੂਆਂ ਦੀ, ਸਾਧੂ ਕੌਣ ਸ੍ਰੇਸ਼ਟ, ਮਿਲਿਓ ਸਾਧ ਕੈ ਸੰਗ, ਸਾਧ ਨਾਮ ਨਿਰਮਲਤਾ ਕੇ ਕਰਮ, ਉਹਨਾਂ ਦੇ ਨਾਲ ਮਿਲਾਪ ਹੋ ਜਾਵੇ, ਸਤਸੰਗਤ ਮਿਲ ਜਾਵੇ, ਫਿਰ ਇਹਨੂੰ ਆਪਣਾ ਘਰ ਖੋਜਣ ਦਾ ਸੁਭਾਅ ਬਣ ਜਾਂਦਾ ਵੀ ਮੇਰਾ ਆਪਣਾ ਘਰ ਕਿਹੜਾ ਹੈ, ਮੈਂ ਪਰਦੇਸੀ ਹਾਂ, ਇਹਨੂੰ ਜਾਣਕਾਰੀ ਮਿਲਦੀ ਹੈ, ਇਹ ਮਨੁੱਖਾ ਸਰੀਰ ਦੇ ਵਿੱਚ ਥੋੜ੍ਹੇ ਸਮੇਂ ਵਾਸਤੇ ਹੈ, ਇਹ ਤਾਂ ਤੇਰੀ ਸਵਾਰੀ ਸੀ, ਘੋੜਾ ਸੀ ਤੇਰਾ, ਤੂੰ ਤਾਂ ਘੋੜੇ ਨੂੰ ਆਪਣਾ ਸਰੂਪ ਮੰਨ ਬੈਠਾ, ਇਹਦੇ ਨਾਲ ਤਾਂ ਸਫ਼ਰ ਤੈਅ ਕਰਨਾ ਸੀ, ਤੈਂ ਮੰਜ਼ਿਲ 'ਤੇ ਪਹੁੰਚਣਾ ਸੀ, ਇਹ ਘੋੜੇ ਦੀ ਸਹਾਇਤਾ ਨਾਲ ਪਹੁੰਚਣਾ ਸੀ, ਤੂੰ ਘੋੜੇ ਦੀਆਂ ਮਾਲਸਾਂ ਹੀ ਖਰੀ ਜਾਂਦਾ, ਇਹਦੀ ਖਰਖਰੇ ਕਰੀ ਜਾਂਦਾ ਹਰ ਵੇਲੇ, ਇਹਦੇ ਘੋੜੇ ਦੇ ਘਾਹ ਦਾਣੇ ਦੇ ਨਾਲ ਹੀ ਲੱਗਿਆ ਹੋਇਆ ਵੀ ਬਸ ਮੈਂ ਇਹਨੂੰ ਪਾਲਣਾ, ਇਹੀ ਧਰਮ ਸਮਝਿਆ, ਇਹ ਤੇਰੀ ਸਵਾਰੀ। ਜਦੋਂ ਸਾਧੂਆਂ ਦੀ ਸੰਗਤ ਮਿਲਦਾ ਫਿਰ ਇਹ ਸੋਝੀ ਆਉਂਦੀ ਹੈ,
ਜਿਸ ਵੱਖਰ ਕੋ ਚਾਹਤ,
ਜਿਸ ਲਾਭਦਾਇਕ ਵੱਖਰ ਨਾਮ ਸੌਦੇ ਦਾ, ਇਹਨੂੰ ਤੂੰ ਚਾਹਤਾ ਚਾਹੁੰਦਾ ਸੀ ਕਿ ਮੈਨੂੰ ਮਿਲ ਜਾਏ,
ਸੋ ਪਾਇਓ ਨਾ ਮਹਿ ਰੰਗ,
ਉਹ ਤਾਂ ਆਤਮ ਆਨੰਦ ਰੂਪੀ ਵਸਤੂ ਜਿਹੜੀ ਹੈ ਨਾ, ਉਹ ਨਾਮ ਰੰਗ ਵਿੱਚ, ਨਾਮ ਦਾ ਅਰਥ ਹੈ ਨਾਮ ਪਰਮੇਸ਼ਰ ਦਾ ਜਿਹੜਾ ਹੈ, ਤੇ ਨਾਮ ਵਿੱਚ ਰੰਗ ਪ੍ਰੇਮ ਕਰਕੇ, ਜੇ ਨਾਮ ਵਿੱਚ ਪ੍ਰੇਮ ਕਰੇਗਾ ਤਾਂ ਫਿਰ ਪਾਇਓ ਉਹ ਵਸਤੂ, ਤੈਨੂੰ ਆਤਮਕ ਵਸਤੂ, ਬ੍ਰਹਮ ਦੀ ਸਖਿਆਤਾਕਾਰ ਵਸਤੂ ਮਿਲ ਜਾਏਗੀ।
ਜੇਤੇ ਮਾਇਆ ਰੰਗ ਰਸ,
ਜਿੰਨੇ ਵੀ ਮਾਇਆ ਦੇ ਰੰਗ ਨ ਜਾਂ ਫਿਰ ਮਾਇਕੀ ਪਦਾਰਥਾਂ ਦੇ ਰਸ, ਉਹਨਾਂ ਦੇ ਵਿੱਚੋਂ ਸਵਾਦ ਤੈਨੂੰ ਪਦਾਰਥਾਂ ਦੇ ਵਿੱਚੋਂ ਮਿਲ ਰਹੇ ਹਨ।
ਬਿਨਸ ਜਾਹੇ ਕਿਨ ਮਾਹੇ,
ਉਹ ਤਾਂ ਇੱਕ ਛਿਣ ਮਾਤਰ ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੈ, ਕਰੀ ਬਹੁਤ ਰੰਗ ਮਾਣੈ ਫਿਰ ਵਾਹੁਰ ਵਾਹੁਰ ਪਛਤਾਵੈ, ਇਹ ਵਿਨਾਸ਼ ਹੋ ਜਾਣ ਵਾਲੇ ਹਨ। ਇਸ ਲਈ
ਭਗਤ ਰਥੇ ਤੇਰੇ ਨਾਮ ਸਿਓ,
ਹੇ ਵਾਹਿਗੁਰੂ ਭਗਤ ਜਨ, ਤੇਰੇ ਤੁਹਾਡੇ ਨਾਮ ਦੇ ਨਾਲ ਜਿਹੜੇ ਰੰਗੇ ਹੋਏ ਹਨ,
ਸੁਖ ਪੁੰਚ ਹੈ ਸਭ ਠਾਇ,
ਜਿਸ ਕਰਕੇ ਉਹ ਸਭ ਸਾਰੀਆਂ ਠਾਏ ਥਾਵਾਂ ਪਾਪ ਪਏ ਇਹ ਲੋਕ ਦੇ ਵਿੱਚ ਨੇ ਚਾਹੇ ਪ੍ਰਲੋਕ ਦੇ ਵਿੱਚ ਚਲੇ ਜਾਣ, ਤੇ ਉਹਨਾਂ ਨੂੰ ਸੁੱਖ ਹੀ ਪੁੰਚੇ ਭੋਗਦੇ ਆ, ਸਰੀਰ ਤਿਆਗ ਕੇ ਵੀ ਸੁੱਖ ਆਨੰਦ ਬਣਿਆ, ਤੇ ਸਰੀਰ ਦੁਆਰਾ ਵੀ ਜਦੋਂ ਸਰੀਰ ਹੈ ਉਹਨਾਂ ਦਾ ਆਨੰਦ, ਕਿਉਂਕਿ ਵਾਹਿਗੁਰੂ ਦੀ ਸਿਖਿਆਤਾਕਾਰ ਹੋ ਗਈ, ਉਹ ਆਤਮ ਵਿਸ਼ੈਣੀ ਬੁੱਧ ਹੋਣ ਕਰਕੇ ਉਹਨਾਂ ਦੀ ਬੁੱਧ ਜਿਹੜੀ ਹੈ ਹਰ ਬ੍ਰਹਮ ਨੂੰ ਵਿਸ਼ੇ ਕਰਦੀ ਹੈ, ਦੂਸਰੀ ਚੀਜ਼ ਉਹ ਦੇਖਦੇ ਨਹੀਂ ਕੋਈ ਹੋਰ ਬ੍ਰਹਮ ਤੋਂ ਬਿਨਾਂ। ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ। ਇਹ ਉਹਨਾਂ ਦਾ ਵਿਰਤੀ ਦਾ ਟਿਕਾ ਐਸਾ ਹੋ ਜਾਂਦਾ।
ਸਭ ਜਗ ਚਲ ਤੋਂ ਪੇਖੀ ਹੈ,
ਇਹ ਸਾਰਾ ਸੰਸਾਰ ਜਿਹੜਾ ਤੂੰ ਦੇਖ ਰਿਹਾ ਨਾ, ਇਹ ਤਾਂ ਭਾਈ ਚੱਲਣ ਵਾਲਾ ਹੀ ਹੈ। ਚਲਤਾ ਉਹ ਤਾਂ ਭਾਵ ਹੀ ਹੈ, ਚਲਾਏਵਾਨ ਹੈ, ਨਾਸ਼ਵਾਨ ਹੈ, ਇਹ ਰਹਿਣਾ ਨਹੀਂ ਹੈ। ਮਹਾਂਪਾਲ ਨੂੰ ਆਈ ਤਾਂ ਸਾਰੇ ਖਤਮ ਹੋ ਜਾਂਦੇ। ਇਹ ਨਾਸ਼ਵਾਨ ਦਿਖਾਈ ਦੇ ਰਿਹਾ ਹੈ।
ਨਿਹਚਲ ਹਰ ਕੋ ਨਾਉ,
ਨਿਹਚਲ ਅਚਲ ਰਹਿਣ ਵਾਲਾ ਤਾਂ ਵਾਹਿਗੁਰੂ ਦਾ, ਪਰਮੇਸ਼ਵਰ ਦਾ ਅੰਮ੍ਰਿਤ ਨਾਮ ਹੀ ਹੈ।
ਕਰ ਮਿੱਤਰਾ ਈ ਸਾਧ ਸਿਓ,
ਇਸ ਲਈ ਫਿਰ ਤੂੰ ਮਿੱਤਰਤਾ ਹੀ ਜੇ ਕਰਨੀ ਹੈ ਤਾਂ ਫਿਰ ਨਾਮ ਜਪਣ ਵਾਲਿਆਂ ਦੇ ਨਾਲ ਕਰ, ਸਿਮਰਨ ਕਰਨ ਵਾਲਿਆਂ ਦੇ ਕਰ, ਜਿਨ੍ਹਾਂ ਦੇ ਨਿਰਮਲ ਕਰਮ ਹਨ। ਪਖੰਡੀ ਵਾਵਿਆਂ ਦੀ ਗੱਲ ਨਹੀਂ ਇੱਥੇ, ਇੱਥੇ ਹੈਗੀ ਕਰਨੀ ਕਮਾਈ ਵਾਲੇ ਜਿਹੜੇ ਨੇ, ਉਹਨਾਂ ਦੀ ਤਾਂ ਰੱਬ ਜਿੰਨੀ ਵਡਿਆਈ ਹੈ। ਤੇ ਇਸ ਕਰਕੇ ਉਹਨਾਂ ਦੀ ਸੰਗਤ ਕਰ, ਉਹਨਾਂ ਦੇ ਨਾਲ ਮਿੱਤਰਤਾਈ ਕਰ।
ਕਰ ਮਿੱਤਰਾਈ ਸਾਧ ਸਿਓ,
ਜੇ ਤੂੰ ਆਪਣੀ ਮਿੱਤਰਾਈ ਮਿੱਤਰਤਾਈ ਸਾਧ ਨਿਰਮਲ ਕਰਮ ਕਰਨ ਵਾਲੇ ਸ੍ਰੇਸ਼ਟ ਪੁਰਸ਼ਾਂ ਦੇ ਸਿਓ ਨਾਲ ਕਰੇਗਾ ਤਾਂ ਫਿਰ
ਨਿਹਚਲ ਪਾਵਹਿ ਠਾਉ,
ਫਿਰ ਤੂੰ ਅਚਲ ਥਾਂ ਜਿਹੜੀ ਹੈ ਉਹ ਤੈਨੂੰ ਮਿਲ ਜਾਏ। ਤੇ ਨਾਮ ਦੇ ਪ੍ਰੇਮ ਕਰਕੇ ਸਾਧ ਸੰਗਤ ਨਾਲ ਮਿੱਤਰਤਾ ਕਰ, ਨਾਮ ਨਾਲ ਪ੍ਰੀਤੀ ਕਰ, ਸਾਧ ਸੰਗਤ ਨਾਲ ਮਿੱਤਰਤਾ ਕਰ, ਜਿਸ ਕਰਕੇ ਤੂੰ ਅਚਲ ਤੁਰਿਆ ਪਦ ਰੂਪੀ ਜਿਹੜਾ ਠਾਉਣ ਟਿਕਾਣਾ ਹੈ ਉਹਨੂੰ ਪਾਵ ਹੈ ਪਾ ਲਏਗਾ। ਫਿਰ
ਮੀਤ ਸਾਜਨ ਸੁਤ ਬੰਧ ਪਾ,
ਮੀਤ ਮਿੱਤਰ ਸਾਜਨ ਸੱਜਣ, ਸੁਤ ਨਾਮ ਹੈ ਪੁੱਤਰ ਦਾ, ਬੰਧ ਪਾ ਸੰਬੰਧੀ ਆਦਿ ਜਿੰਨੇ ਵੀ ਹਨ ਇਹਨਾਂ ਵਿੱਚੋਂ
ਕੋ ਹੋਤ ਨਾ ਸਾਥ।
ਜਦੋਂ ਤੇਰਾ ਅੰਤ ਵੇਲਾ ਆ ਗਿਆ ਨਾ, ਤੂੰ ਪਰਲੋਕ ਨੂੰ ਜਾਣਾ ਹੈ, ਇਹ ਗੱਲ ਯਾਦ ਰੱਖੀ ਵੀ ਤੇਰਾ ਸਾਥੀ ਕੋਈ ਨਹੀਂ ਹੈ। ਫਿਰ ਇਹਨਾਂ ਦੀ ਮਜਬੂਰੀ ਹੈ, ਤੈਨੂੰ ਲੱਕੜਾਂ ਚ ਇਹਨਾਂ ਨੇ ਦੇ ਕੇ ਅੱਗ ਲਾਉਣੀ ਹੈ, ਜਿਨ੍ਹਾਂ ਦੇ ਵਾਸਤੇ ਤੂੰ ਰਾਤ ਦਿਨ ਆਪਣੇ ਸਵਾਸ ਵਿਅਰਥ ਲੰਘਾਈ ਜਾ ਰਹੇ ਹੈ। ਤੇ ਇਸ ਕਰਕੇ ਭਾਈ ਇਹ ਤੇਰੇ ਕੋਈ ਨਹੀਂ ਹਨ, ਤੂੰ ਇਹਨਾਂ ਦਾ ਨਹੀਂ ਹੈ। ਤਾਂ ਇਸ ਜਨਮ ਦੇ ਵਿੱਚ ਬਿਰਖਾ ਹੇਠ ਸਭ ਜਨਤੇ ਇਕੱਠੇ, ਇੱਕ ਤਤ ਹੈ ਇੱਕ ਬੋਲੇ ਮਿੱਠੇ। ਇਹ ਤਾਂ ਉਸ ਤਰ੍ਹਾਂ ਦਾ ਜਿਵੇਂ ਬਿਰਸ਼ ਦੇ ਉੱਤੇ ਪੰਛੀ ਇਕੱਠੇ ਹੋ ਜਾਂਦੇ, ਅਸਤ ਉਦਹੁਦ ਪਿਆ ਉੱਠ ਚਾਲੇ ਜਿਉਂ ਜਿਉਂ ਅਹੁਦ ਬਿਹਾਣੀ ਆ, ਇਹ ਇਸ ਪ੍ਰਕਾਰ ਦਾ ਹੈ।
ਏਕ ਨਿਵਾਹੂ ਰਾਮ ਨਾਮ,
ਏਕ ਪਰਮੇਸ਼ਰ ਦਾ ਨਾਮ ਹੀ ਜੀਵ ਦੇ ਨਾਲ ਸਿਰ ਤੋੜ ਨਿਭਾਉਣ ਵਾਲਾ ਹੈ, ਉਹ ਨਿਭੇਗਾ ਨਾਲ ਤੇਰੇ।
ਦੀਨਾ ਕਾ ਪ੍ਰਭ ਨਾਥ,
ਉਹ ਦੀਨਾ ਗਰੀਬਾਂ ਦਾ, ਨਾਥ ਨਾਮ ਸਵਾਮੀ ਦਾ ਹੁੰਦਾ, ਉਹ ਗਰੀਬਾਂ ਦਾ ਯਤੀਮਾਂ ਦਾ ਸਵਾਮੀ ਹੈ, ਰੱਖਿਅਕ ਹੈ।
ਦੀਨਾ ਕਾ ਪ੍ਰਭ ਨਾਥ,
ਉਹ ਦੀਨਾ ਗਰੀਬਾਂ ਦਾ ਪ੍ਰਭੂ ਮਾਲਕ ਵਾਹਿਗੁਰੂ ਜਿਹੜਾ ਪ੍ਰਭ, ਉਹ ਨਾਥ ਸਵਾਮੀ ਹੈ, ਮਾਲਕ ਹੈ।
ਚਰਨ ਕਮਲ ਬੋਹਿਤ ਭਈ,
ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਚਰਨ ਜੋ ਕਮਲੀਆਂ, ਕਮਲ ਦੀ ਨਿਆਈ ਸੁੰਦਰ, ਕਮਲ ਦੀ ਨਿਆਈ ਨਿਰਲੇਪਤਾਈ ਦੇਣ ਵਾਲੇ, ਬੋਹਿਤ ਜਹਾਜ਼ ਦੀ ਨਿਆਈ ਜਿਨ੍ਹਾਂ ਨੂੰ ਪ੍ਰਾਪਤ ਭਏ ਕੀ ਹੋਏ ਹਨ।
ਲਗ ਸਾਗਰ ਤਰਿਓ ਤੇਹ,
ਉਹਨਾਂ ਤਿੰਨਾਂ ਚਰਨਾਂ ਦੇ ਨਾਲ ਲੱਗ ਕੇ ਸੰਸਾਰ ਸਮੁੰਦਰ ਤੋਂ ਤਰਿਓ ਤਰ ਗਏ ਨੇ ਜਿਹੜੇ ਗੁਰੂ ਨਾਨਕ ਦੇ ਚਰਨਾਂ ਨਾਲ ਲੱਗੇ, ਜਿਨ੍ਹਾਂ ਨੂੰ ਤੇਹ ਸਨੇਹ ਕਰਕੇ ਲਗ ਲਗਨ ਤੇ ਉਸ ਵਾਹਿਗੁਰੂ ਜੀ ਦੇ ਨਾਲ ਹੈ। ਬੋਹਿਤ ਜਹਾਜ਼ ਰੂਪ ਸਤਿਗੁਰਾਂ ਦੇ ਚਰਨ ਕਮਲ ਪ੍ਰਾਪਤ ਭਏ ਹੋਏ ਨੇ, ਉਹ ਸੰਸਾਰ ਸਮੁੰਦਰ ਤੋਂ ਤਰ ਕੇ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ।
ਭੇਟਿਓ ਪੂਰਾ ਸਤਿਗੁਰੂ,
ਜਿਨ੍ਹਾਂ ਨੂੰ ਪੂਰਾ ਸਤਿਗੁਰੂ ਭੇਟਿਓ ਮਿਲੇ ਹਨ, ਪੂਰੇ ਸਤਿਗੁਰੂ।
ਸਾਚਾ ਪ੍ਰਭ ਸਿਓ ਨੇਹ,
ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ, ਪ੍ਰਭ ਨਾਮ ਉਸ ਵਾਹਿਗੁਰੂ ਦਾ ਹੀ ਹੈ, ਵਾਹਿਗੁਰੂ ਦੇ ਨਾਲ ਸਿਓਂ ਦਾ ਅਰਥ ਹੈ ਨਾਲ, ਉਹ ਸੱਚਾ ਪ੍ਰੇਮ ਲੱਗ ਰਿਹਾ ਹੈ, ਲੱਗ ਗਿਆ ਹੈ ਜੀ।
ਸਾਧ ਤੇਰੇ ਕੀ ਜਾਚਨਾ,
ਹੇ ਸਵਾਮੀ ਪਰਮੇਸ਼ਰ ਤੇਰੇ ਤੁਹਾਡੇ ਸਾਧ ਸਾਧੂਆਂ ਦੀ ਇਹੋ ਹੀ ਜਾਚਨਾ ਮੰਗ ਹੈ ਮਹਾਰਾਜ।
ਵਿਸਰਨਾ ਸਾਸ ਗਰਾਸ,
ਸਵਾਸ ਲੈਂਦਿਆਂ, ਗਰਾਸ ਗਰਾਹੀ ਖਾਂਦਿਆਂ, ਭੋਜਨ ਖਾਂਦਿਆਂ ਅੰਤਰਜਾਮੀ ਤੁਸੀਂ ਕਦੇ ਵੀ ਵਿਸਰ ਭੁੱਲੋ ਨਾ ਸਾਨੂੰ, ਵਿਸਰਨਾ ਸਾਨੂੰ ਸਾਡੇ ਮਨ ਦੇ ਵਿੱਚੋਂ ਤੇਰੀ ਯਾਦ ਵਿਸਰੇ ਨਾ। ਤੇ ਸਾਸ ਗਰਾਸ ਜਦੋਂ ਬਾਹਰ ਨੂੰ ਜਾਵੇ ਅੰਦਰ ਤੋਂ ਜਿਹੜੀ ਹਵਾ, ਤੇ ਉਹਨੂੰ ਸਵਾਸ ਕਹਿੰਦੇ, ਜੋ ਅੰਦਰ ਨੂੰ ਜਾਵੇ ਉਹਨੂੰ ਗਰਾਸ ਕਹਿੰਦੇ, ਜਿਵੇਂ ਗਰਾਹੀ ਖਾਈ ਦੀ ਹੈ, ਜਿਹੜੀ ਹਵਾ ਅੰਦਰ ਗਈ ਹੈ। ਇਹ ਪ੍ਰਾਣ ਜਿਹੜੇ ਨੇ ਉਹੀ ਦੋ ਰੂਪਾਂ ਦੇ ਵਿੱਚ ਕੰਮ ਕਰ ਰਹੇ ਹੈ, ਇੱਕੋ ਹੀ ਪੌਣ ਹੈ। ਜਿਵੇਂ ਸਪ੍ਰਿੰਗ ਹੁੰਦਾ ਹੈ, ਉਹਨੂੰ ਜੇ ਖੋਲੀਏ ਨਾ ਉਹ ਮੁੜ ਕੇ ਫਿਰ ਹੇਠਾਂ ਨੂੰ ਮਤਲਬ ਇਕੱਠਾ ਹੁੰਦਾ ਹੈ। ਇਹ ਇਸ ਤਰ੍ਹਾਂ ਪ੍ਰਾਣ ਅਪਮਾਨ ਦੀ ਗੰਢ ਦਿੱਤੀ ਹੋਈ ਹੈ। ਪ੍ਰਾਣ ਸਮਾਨ ਦੀ ਬਾਹਰ ਨੂੰ ਜਾਂਦਾ ਪਾ ਉਹਨੂੰ ਖਿੱਚ ਫਿਰ ਅੰਦਰ ਨੂੰ ਪੈਂਦੀ ਹੈ, ਉਹਨੂੰ ਗਰਾਸ ਕਹਿੰਦੇ ਨੇ। ਤੇ ਇੰਨਾ ਕੁ ਸਮਾਂ ਵੀ ਕਦੇ ਭੁੱਲੇ ਨਾ ਵਾਹਿਗੁਰੂ।
ਜੋ ਤੁਧ ਭਾਵੈ ਸੋ ਭਲਾ,
ਜੋ ਤੁਧ ਤੁਹਾਨੂੰ ਪਾਵੇ ਪਾਉਂਦਾ ਉਹੀ ਭਲਾ ਚੰਗਾ ਹੈ ਜੀ।
ਤੇਰਾ ਭਾਣੇ ਕਾਰਜ ਰਾਸ,
ਤੇਰੇ ਭਾਣੇ ਤੁਹਾਡੇ ਭਾਣੇ ਹੁਕਮ ਵਿੱਚ ਚੱਲਣ ਕਰਕੇ ਤੇ ਭਗਤਾਂ ਨੂੰ ਤੇ ਪਰਮਾਰਥ ਤੇ ਸੰਸਕਾਰ ਇਹ ਜਿੰਨੇ ਵੀ ਹੈ, ਸਾਰੀ ਪੰਕਤੀ ਬੋਲ ਦਿਓ ਜੀ।
ਜੋ ਤੁਧ ਭਾਵੈ ਸੋ ਭਲਾ, ਤੇਰਾ ਭਾਣੇ ਕਾਰਜ ਰਾਸ,
ਜਿਹੜਾ ਤੁਹਾਨੂੰ ਪਾਉਂਦਾ ਉਹੀ ਭਲਾ ਚੰਗਾ, ਕਿਉਂਕਿ ਤੁਹਾਡੇ ਭਾਣੇ ਹੁਕਮ ਵਿੱਚ ਚੱਲਣ ਕਰਕੇ ਭਗਤਾਂ ਦੇ ਪਰਮਾਰਥਕ ਸੰਸਾਰਕ ਸਾਰੇ ਕਾਰਜ ਰਾਸ ਨਾਮ ਹੈ ਠੀਕ ਦਾ, ਦਰੁਸਤ ਦਾ, ਉਹ ਦਰੁਸਤ ਹੋ ਜਾਂਦੇ, ਠੀਕ ਹੋ ਜਾਂਦੇ ਨੇ। ਤੇ ਇਸ ਪ੍ਰਕਾਰ ਫਿਰ ਉਹ ਸਾਰੇ ਕਾਰਜ ਉਹਨਾਂ ਦੇ ਪਰਮਾਰਥ ਦੇ ਵੀ ਸੰਸਾਰ ਦੇ ਵੀ ਦਰੁਸਤ ਹੋ ਜਾਂਦੇ ਹਨ।
ਸੁਖ ਸਾਗਰ ਪ੍ਰੀਤਮ ਮਿਲੇ,
ਜਿਹਨਾਂ ਨੂੰ ਸੁੱਖਾਂ ਦਾ ਸਮੁੰਦਰ ਪ੍ਰੀਤਮ ਪ੍ਰੇਮ ਪ੍ਰੀਤ ਦਾ ਅਸਪਦ ਰੂਪ ਹੈ ਉਹ ਮਿਲ ਜਾਵੇ।
ਉਪਜੇ ਮਹਾ ਆਨੰਦ,
ਉਹਨਾਂ ਦੇ ਹਿਰਦੇ ਵਿੱਚ ਮਹਾ ਨਾਮ ਹੈ ਵੱਡੇ ਦਾ, ਭਾਰੀ ਦਾ, ਭਾਰੀ ਆਨੰਦ ਪ੍ਰਾਪਤ ਉਹ ਕਿਹੜਾ ਬ੍ਰਹਮਾਨੰਦ ਉਪਜੇ ਉਤਪੰਨ ਹੋ ਜਾਂਦਾ ਹੈ।
ਕਹੋ ਨਾਨਕ ਸਭ ਦੁੱਖ ਮਿਟੇ,
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਉਹਨਾਂ ਦੇ ਸਾਰੇ ਜੰਮਣ ਮਰਨ ਆਦਿ ਦੇ ਇਹ ਦੁੱਖ ਮਿਟ ਜਾਂਦੇ ਹਨ।
ਪ੍ਰਭ ਭੇਟੇ ਪਰਮਾਨੰਦ,
ਕਿਉਂਕਿ ਗੁਰਾਂ ਨੇ ਕਿਰਪਾ ਦੇ ਨਾਲ, ਜਦੋਂ ਗੁਰੂ ਨੇ ਕਿਰਪਾ ਜੀਵ ਤੇ ਕਰ ਦਿੱਤੀ, ਪਰਮਾਨੰਦ ਪਰਮ ਆਨੰਦ ਪਰਮ ਵੱਡੇ ਆਨੰਦ ਸਰੂਪ ਨੂੰ ਉਹ ਕੌਣ ਹੈ, ਪਰਮੇਸ਼ੁਰ ਦੀ ਸਖਿਆਤਾ ਕਰਦਾ ਹੀ ਹੈ, ਉਹਦੇ ਸਰੂਪ ਪਰਮੇਸ਼ੁਰ ਦੇ ਭੇਟੇ ਮਿਲ ਗਏ, ਸਭ ਸਾਰੇ ਜੰਮਣ ਮਰਨ ਆਦਿ ਦੇ ਜਿਹੜੇ ਦੁੱਖ ਮਿਟੇ ਉਹ ਕਸ਼ਟ ਨਿਵਿਰਤ ਹੋ ਗਏ ਹਨ।
ਆਸਾ ਮਹੱਲਾ ਪੰਜਵਾਂ, ਬਿਰਹੜੇ ਕਰ ਚੌਥਾ ਸ਼ੰਤਾ ਕੀ ਜਤ।
ਇਹਨੂੰ ਭਾਈ ਪਾਠ ਨੂੰ ਜਤ ਅਧਿਕ ਸਹਿਤ ਬੋਲਣਾ, ਜਤ ਨਹੀਂ ਕਹਿਣਾ ਇਹਨੂੰ, ਇਸ ਤਰ੍ਹਾਂ ਦਾ ਪਾਠ ਇਹ ਕਰਨਾ। ਤੇ ਇਸੇ ਮਹਾਰਾਜ ਸਾਹਿਬ ਜੀ ਦੀ ਇਹ ਜਿਹੜੀ ਇੱਕ ਅਸ਼ਟਪਦੀ ਆਈ ਹੈ, ਇਸ ਤੋਂ ਅੱਗੇ ਜਿਹੜੀਆਂ ਤਿੰਨ ਅਸ਼ਟਪਦੀਆਂ ਜਿਹੜੀਆਂ ਇਹ ਸ਼ੰਤ ਦੇ ਇੱਕ ਰੂਪ ਹੋਣਗੇ, ਉਹਦੇ ਵਿੱਚ ਅੱਠ ਅੱਠ ਪਦਾਂ ਵਾਲੇ ਸ਼ਬਦ ਹੈਗੇ ਇਹ, ਤੇ ਤਿੰਨ ਨੇ ਇਹ। ਇਹਦਾ ਨਾਮ ਬਿਰਹੜੇ ਹੈ, ਜਾਣੀ ਜਿਹੜੇ ਬਿਰਹੜਾ ਨਾਮ ਵਿਯੋਗ ਦਾ ਹੁੰਦਾ ਹੈ, ਤੇ ਇਸ ਕਰਕੇ ਇਹ ਪੰਜਾਬੀ ਵਿੱਚ ਇਹਨੂੰ ਬਿਰਹਾ ਪ੍ਰੇਮ ਤੋਂ ਭਾਵ ਹੈ, ਤੇ ਭਾਵ ਇਹ ਹੁੰਦਾ ਵੀ ਉਹਨਾਂ ਗੀਤਾਂ ਨੂੰ ਬਿਰਹੜਾ ਕਹਿੰਦੇ ਹੈ ਜਿਹਨਾਂ ਵਿੱਚ ਵਿਛੋੜੇ ਦੇ ਦੁੱਖ ਵਰਣਨ ਹੋਣ, ਇਸ ਕਰਕੇ ਉਹਨੂੰ ਫਿਰ ਬਿਰਹੜੇ ਕਹੀਦਾ। ਜਿਹੜਾ ਜਤ ਹੈ ਇਹ ਛੰਦ ਪਾਠ ਵਿੱਚ ਜਪਾਨ ਦੇ ਰੁਕਣ, ਜਿਹੜੀ ਜ਼ਬਾਨ ਹੈ ਇਹਦੇ ਰੁਕਣ ਦਾ ਸਥਾਨ ਉਹਨੂੰ ਵੀ ਕਹਿੰਦੇ ਹੈ, ਪਾਠ ਦੇ ਠਹਿਰਾਓ ਨੂੰ ਵੀ ਕਹਿੰਦੇ ਹੈ। ਜਿਸ ਪ੍ਰਕਾਰ ਦੋਹਾ ਛੰਦ ਦੀ ਪਹਿਲੀ ਜਤ 13 ਮਾਤਰਾਂ ਪੁਰ ਪੂਰੀ ਹੁੰਦੀ ਹੈ, ਇਸ ਕਰਕੇ 13 ਮਾਤਰਾਂ ਪਰ ਹੈ, ਪਰ ਇਹ ਇਸ ਤਰ੍ਹਾਂ ਵੀ ਲਿਖਿਆ ਵੀ ਅਨੰਦ ਜਿਹੜਾ ਅਨੰਗ ਸ਼ੇਖਰ ਦੀ ਜਤ ਜਿਹੜੀ ਹੈ ਅੱਠ ਅੱਠ ਅੱਖਰਾਂ 'ਤੇ ਵੀ ਹੈ। ਇੱਕ ਵਰਣਕ ਛੰਦ ਹੈ ਜਿਸ ਦਾ ਨਾਂ ਤੇ ਮਹਾਨ ਰਾਜ ਵੀ ਹੈ। ਲੱਛਣ ਕੀ ਹੈ, ਚਾਰ ਚਰਨ ਪ੍ਰਤ ਚਰਨ ਲੱਗ ਗੁਰ ਤੇ ਕਰਮ ਨਾਲ 32 ਅੱਖਰ ਤੇ ਅੱਠ ਅੱਠ ਅੱਖਰਾਂ ਦੇ ਉੱਤੇ ਚਾਰ ਵਿਸਰਾਮ। ਇਹ ਇਸ ਤਰ੍ਹਾਂ ਦੇ ਇਹਨਾਂ ਦੇ ਭੇਦ ਹੈ ਕੁਛ। ਸੋ ਇਸ ਕਰਕੇ ਵੀ ਅੱਠ ਅੱਠ ਅੱਖਰਾਂ ਦੇ ਹੈ ਐਸੀ ਜਿਹੜੀ ਹੈ, ਤੇ ਹੋਰ ਛੰਦਾਂ ਦੇ ਵਿਸਰਾਮ ਜਾਣ ਲੈਣੇ ਇਸੇ ਢੰਗ ਦੇ ਨਾਲ ਜਤ ਦਾ ਹਿਸਾਬ ਰੱਖਣ ਤੋਂ। ਤੇ ਇਹ ਛੰਦ ਦੀ ਚਾਲ ਸੁੰਦਰ ਅਤੇ ਉੱਤਰ ਅਰਥਾਂ ਦਾ ਬੋਧ ਹੁੰਦਾ ਹੈ। ਜਤ ਦਾ ਅਰਥ ਜਾਤ ਜਾਤੀ ਵੀ ਹੈ, ਜਤ ਮੇਰੀ ਪਤ ਮੇਰੀ ਧਨ ਹਰ ਨਾਮ, ਇਸ ਤਰ੍ਹਾਂ ਗੁਰਬਾਣੀ ਚ ਇਸ ਨੂੰ ਐਸਾ ਵੀ ਮੰਨਿਆ, ਜਾਤੀ ਤੇ ਵੀ ਵਰਤਿਆ ਜਾਂਦਾ ਹੈ, ਪਰ ਸੰਗੀਤ ਅਨੁਸਾਰ ਗਿਆਨ ਦੀ ਧਾਰਨਾ ਦਾ ਨਾਂ ਜਤ, ਯਈਏ ਨਾਲ ਵੀ ਹੈ ਜਤ, ਅਤੇ ਸੰਗੀਤ ਸ਼ਾਸਤਰ ਅਨੁਸਾਰ ਤਿੰਨ ਭੇਦ ਜੋੜੀ ਦੇ ਮੰਨੇ ਹੈ, ਜਤ ਗਤ ਸਾਥ। ਜਤ ਜਿਸ ਵੇਲੇ ਹੱਥ ਇਹ ਜਿਹੜਾ तबला बजाउण वाले है, जोड़ी बजाउण वाले। जिस वेले हथ गत दा कम करदा है ते उंगलियां जोड़ी दे किनारे ते विचकार कम करदियां हन, खब्बा हथ खुलासा बजाए, उहनूं फिर जत कहिंदे ने। इह उहदा अर्थ है संगीत दे विच। गत जिस वेले दोहां हथां दीआं उंगलियां हरफ कढ़न, दोहां हथां दीआं उंगलियां हरफ किनारियां नूं मतलब लग के कढ़दियां ने, आवाज भी नरम नरम निकलती है, उहनूं गत कहिंदे ने। ਇਹ ਗੱਤ ਦਾ ਭਾਵ ਹੈ। ਤੇ ਸਾਥ ਜਿਸ ਵੇਲੇ ਦੋਵੇਂ ਹੱਥ ਖੁੱਲ੍ਹੇ ਕਰਨ ਅਤੇ ਆਵਾਜ਼ ਵੀ ਖੁੱਲ੍ਹੀ ਨਿਕਲੇ, ਉਹਨੂੰ ਫਿਰ ਸਾਥ ਆਖਦੇ ਨੇ। ਇਉਂ ਸਤਿਗੁਰੂ ਮਹਾਰਾਜ ਸਾਹਿਬ ਨੇ ਆਸਾ ਰਾਗ ਦੇ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਛੰਤਾਂ ਛੰਦਾਂ ਦੀ ਇੱਕ ਜਤ ਜਾਤ ਦੇ ਬਿਰਹੇ ਪ੍ਰੇਮ ਵਾਲੇ ਤੇ ਰਾਗ ਦੇ ਚੌਥੇ ਸੁਰਤਾਲ ਦੇ ਵਿੱਚ ਜਿਹੜਾ ਕਰ ਚੌਥਾ ਹੈ, ਚੌਥੇ ਸੁਰਤਾਲ ਦੇ ਵਿੱਚ ਉਚਾਰਨ ਕੀਤਾ ਹੈ, ਜਿਸ ਵਿੱਚ ਪਰਮੇਸ਼ਰ ਦੇ ਸ਼ੰਤਾਂ ਦਾ ਅਰਥ ਹੈ ਜਸ, ਜਸ ਨੂੰ ਜਤ ਜਾਣ ਭਾਵ ਜਾਣਿਆ ਜਾਵੇ, ਇਹਦੇ ਅਰਥ ਨੇ ਇਹ। ਐਸੇ ਪ੍ਰੇਮ ਹੀ ਸ਼ਬਦ ਉਚਾਰਨ ਕਰਦੇ ਹੈ। ਸਤਿਗੁਰਾਂ ਨੇ ਇਸ ਸ਼ਬਦ ਨੂੰ ਜਤ ਚਾਲ ਵਿੱਚ ਗਾਉਣ ਲਈ ਕਿਹਾ ਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਉਪਦੇਸ਼ ਦਿੰਦੇ ਹੋਏ ਆਪ ਜੀ ਫਿਰ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ ਓਅੰਕਾਰ ਸਰੂਪ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਪਿੱਛੇ ਦੇ ਅਰਥ ਹੋ ਹੀ ਚੁੱਕੇ ਨੇ ਤੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਅੱਗੇ ਫਰਮਾਨ ਕਰਦੇ ਹਨ ਜੀ।
ਪਾਰ ਬ੍ਰਹਮ ਪ੍ਰਭ ਸਿਮਰੀਆ ਪਿਆਰੇ,
ਹੇ ਪਿਆਰੇ ਪਾਰ ਬ੍ਰਹਮ ਜੋ ਪਾਪਾਂ ਪੁੰਨਾਂ ਤੋਂ ਪਰੇ ਹੈ, ਵਿਆਪਕ ਸਰੂਪ ਹੈ, ਬ੍ਰਹਮ ਦਾ ਅਰਥ ਹੀ ਵਿਆਪਕ ਹੈ, ਤੇ ਪ੍ਰਭ ਪਰਮੇਸ਼ਵਰ ਹੈ, ਉਸ ਨੂੰ ਸਿਮਰੀਏ, ਸਿਮਰੀਏ ਭਾਵ ਯਾਦ ਕਰੀਏ।
ਦਰਸ਼ਨ ਕਉ ਬਲ ਜਾਓ,
ਤੇ ਗੁਰਾਂ ਦੇ ਦਰਸ਼ਨ ਦੀਦਾਰ ਦੇ ਤਾਈ ਬਲ ਬਲਿਹਾਰ ਕੁਰਬਾਨ ਜਾਈਏ ਜੀ।
ਜਿਸ ਸਿਮਰਤ ਦੁੱਖ ਵੀਸਰੇ ਹੈ ਪਿਆਰੇ,
ਹੇ ਪਿਆਰੇ ਜਿਸ ਵਾਹਿਗੁਰੂ ਦੇ ਸਿਮਰਤ ਸਿਮਰਣੇ ਕਰਕੇ ਸਾਰੇ ਦੁੱਖ ਕਸ਼ਟ ਵੀਸਰੇ ਵਿਸਰਜਨ ਹੋ ਜਾਂਦੇ ਹਨ।
ਸੋ ਕਿਉ ਤਜਣ ਜਾਏ,
ਜਿਹਦੇ ਜਿਸ ਪਰਮੇਸ਼ਰ ਦੇ ਉਸ ਵਾਹਿਗੁਰੂ ਦੇ ਸਿਮਰਨ ਕਰਕੇ ਤਾਂ ਸਾਰੇ ਕਸ਼ਟ ਵਿਸਰਜਨ ਹੋ ਜਾਂਦੇ ਨੇ, ਭੁੱਲ ਜਾਂਦੇ ਨੇ। ਸੋ ਐਸਾ ਜਿਹੜਾ ਪਰਮੇਸ਼ਰ, ਸੋ ਕਿਉਂ ਤਜਣਾ ਜਾਏ, ਫਿਰ ਉਸ ਪਰਮੇਸ਼ਰ ਦੇ ਨਾਮ ਨੂੰ ਇਹ ਸਵਾਲ ਇਹ ਫਿਰ ਕਿਉਂ ਛੱਡਿਆ ਜਾਵੇ, ਤਿਆਗਿਆ ਕਿਵੇਂ ਜਾ ਸਕਦਾ ਹੈ, ਭਾਵ ਨਹੀਂ ਛੱਡਿਆ ਜਾ ਸਕਦਾ।
ਇਹੋ ਤਨ ਵੇਚੀ ਸੰਤ ਪਹਿ ਪਿਆਰੇ,
ਹੇ ਪਿਆਰੇ ਇਹੋ ਜਿਹੜਾ ਤਨ ਸਰੀਰ ਹੈ, ਸੰਤ ਸ਼ਾਂਤ ਆਤਮਾ ਬਾ ਕੌਣ, ਗੁਰੂ ਸਾਹਿਬ, ਉਹਨਾਂ ਦੇ ਪੈ ਪਾਸ ਵੇਚ ਦਈਏ, ਤੇ ਭਾਵ ਕੀ ਤਨ ਮਨ ਤਨ ਉਹਨਾਂ ਨੂੰ ਅਰਪ ਦਈਏ।
ਪ੍ਰੀਤਮ ਦੇਹ ਮਿਲਾਏ,
ਉਹਨਾਂ ਨੂੰ ਇੱਕੋ ਹੀ ਬੇਨਤੀ ਕਰੀਏ, ਮਹਾਰਾਜ ਸਾਨੂੰ ਵਾਹਿਗੁਰੂ ਪਰਮੇਸ਼ਵਰ ਦਾ ਮਿਲਾਪ ਕਰਾ ਦਿਓ।
ਸੁਖ ਸੀਗਾਰ ਵਿਖਿਆ ਕੇ ਫੀਕੇ,
ਵਿਖਿਆ ਵਿਸ਼ਿਆਂ ਦੇ ਜਿਹੜੇ ਸੁਖਾਂ ਦੇ ਸਾਧਨ, ਸੁਹੱਪਣ, ਸਿੰਗਾਰ ਦਾ ਅਰਥ ਹੀ ਸੁਹੱਪਣ ਹੁੰਦਾ ਹੈ, ਉਹ ਫੀਕੇ ਬੇਰਸੀ ਕਰਨ ਵਾਲੇ ਨੇ ਇਹ, ਤੇ ਇਸ ਕਰਕੇ ਸੁੱਖ ਸਿੰਗਾਰ ਵਿਖਿਆ ਕੇ ਫੀਕੇ, ਜੋ ਵਿਸ਼ਿਆਂ ਦੇ ਸੁੱਖ ਵਾਸਤੇ ਸਿੰਗਾਰ ਕਰਨੇ ਨੇ, ਉਹ ਫੀਕੇ ਬੇਰਸੀ ਕਰਨ ਵਾਲੇ ਹਨ ਇਹ ਸਾਰੇ।
ਤਜ ਛੋਡੇ ਮੇਰੀ ਮਾਏ,
ਇਸੇ ਕਰਕੇ ਮੇਰੀ ਮਾਏ ਮਾਤਾ ਦੀ ਨਿਆਈ ਸੰਤ ਜਨੋ, ਅਸੀਂ ਇਹ ਤਜ ਤਿਆਗਣੇ ਯੋਗ ਕਰਕੇ ਛੋਡੇ ਛੱਡ ਦਿੱਤੇ ਹਨ।
ਕਾਮ ਕ੍ਰੋਧ ਲੋਭ ਤਜ ਗਏ ਪਿਆਰੇ,
ਹੇ ਪਿਆਰੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਤਿਗੁਰਾਂ ਦੇ ਚਰਨੀ ਜਣੀ ਪੈਰੀ ਪਾਇਆ ਹੈ, ਤੇ ਉਹਨਾਂ ਨੂੰ ਫਿਰ ਕੀ ਹੁੰਦਾ, ਕਾਮ ਕ੍ਰੋਧ ਲੋਭ ਅਹੰਕਾਰ ਇਹ ਆਪ ਹੀ ਛੱਡ ਜਾਂਦੇ ਨੇ, ਵੀ ਹੁਣ ਇਹ ਸਾਡੇ ਕੰਮ ਦਾ ਨਹੀਂ ਰਿਹਾ। ਇਸ ਕਰਕੇ ਸਾਦੀ ਪੰਕਤੀ ਦੁਆਰੇ ਬੋਲੋ ਜੀ ਸਾਰੀ।
ਕਾਮ ਕ੍ਰੋਧ ਲੋਭ ਤਜ ਗਏ ਪਿਆਰੇ, ਸਤਿਗੁਰ ਚਰਨੀ ਪਾਏ।
ਇਉਂ ਫਿਰ ਇਹ ਕਿ ਹੇ ਪਿਆਰੇ, ਇੱਥੋਂ ਇਹਦਾ ਅਰਥ ਉੱਠਣਾ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ, ਕਿਉਂਕਿ ਅਨਵੇ ਰੀਤ ਹੈ ਥੋੜ੍ਹੀ ਜਿਹੀ ਇਹਦੇ 'ਚ, ਸਤਿਗੁਰਾਂ ਦੀ ਚਰਨੀ ਪੈਰੀ ਪਾ ਲਿਆ, ਸਤਿਗੁਰਾਂ ਦੇ ਪੈਰੀ ਪਏ ਨੇ, ਉਹਨਾਂ ਨੂੰ ਕਾਮ ਕਰੋ ਲੋਭ ਅਹੰਕਾਰ ਤਜ ਛੱਡ ਜੇ, ਕਿਉਂਕਿ ਉਹਨਾਂ ਨੇ ਦੇਖ ਲਿਆ ਵੀ ਹੁਣ ਇਹ ਗੁਰੂ ਦੀ ਚਰਨ ਸ਼ਰਨ ਵਿੱਚ ਆ ਗਿਆ, ਸਾਡੇ ਕੰਮ ਦਾ ਤਾਂ ਰਿਹਾ ਨਹੀਂ, ਉਹਨੂੰ ਤਿਆਗਦੇ ਆ ਗੁਰੂ ਦੇ ਪੈ ਨਾਲ। ਨਸ ਵਜੋ ਕਿਲ ਵੇਖੋ ਕਰਤਾ ਕਰ ਆਇਆ, ਦੂਤਾਂ ਦਹਿਨ ਪਿਆ, ਗੋਬਿੰਦ ਪ੍ਰਗਟ ਆਇਆ, ਫਿਰ ਇਹ ਛੱਡਦੇ ਹਨ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅੰਗਮੇਵ ਨਾਨਕ ਪ੍ਰਭ ਸਰਨਾਤੀ ਕਰ ਪ੍ਰਸਾਦ ਗੁਰਦੇਵ ਇਉਂ ਤਿਆਗ ਜਾਂਦੇ ਹਨ
ਜੋ ਜਨ ਰਾਤੇ ਰਾਵ ਸਿਉ ਪਿਆਰੇ
ਹੇ ਪਿਆਰੇ ਜਿਹੜੇ ਪੁਰਖ ਉਹ ਪਰਮੇਸ਼ੁਰ ਵਾਹਿਗੁਰੂ ਰਮੰਤੀ ਰਾਮ ਜਿਹੜਾ ਰਮਿਆ ਹੋਇਆ ਸਾਰੇ ਉਹਦੇ ਨਾਲ ਰੰਗੇ ਗਏ ਜਿਨ੍ਹਾਂ ਦੇ ਮਨ
ਅਨਤ ਨਾ ਕਾਹੂ ਜਾਏ
ਉਹਨਾਂ ਦਾ ਮਨ ਕਾਹੂ ਕਿਸੇ ਅਨਤ ਹੋਰ ਥਾਂ ਤੇ ਨਹੀਂ ਜਾਂਦਾ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਸਤੇ ਜਾਂ ਵਿਸ਼ੇ ਵਿਕਾਰਾਂ ਵੱਲ ਨੂੰ ਮਨ ਨਹੀਂ ਜਾਂਦਾ ਉਹਨਾਂ ਦਾ ਫਿਰ
ਹਰ ਰਸ ਜਿਨੇ ਚਾਖਿਆ ਪਿਆਰੇ
ਇਹ ਪਿਆਰੇ ਜਿਨ੍ਹਾਂ ਨੇ ਹਰੀ ਪਰਮੇਸ਼ੁਰ ਵਾਹਿਗੁਰੂ ਦੇ ਆਤਮਕ ਰਸ ਨੂੰ ਆਨੰਦ ਨੂੰ ਚਾਖਿਆ ਚਖਣਾ ਕੀਤਾ ਧਾਰਨ ਕੀਤਾ ਹੈ
ਤ੍ਰਿਪਤ ਰਹੇ ਆਗਾਏ
ਉਹ ਇਸ ਲੋਕ ਦੇ ਪਦਾਰਥ ਵੱਲੋਂ ਤ੍ਰਿਪਤ ਨਾਮ ਸੰਤੁਸ਼ਟਤਾ ਦਾ ਹੈ ਰਜ ਗਏ ਹਨ ਤੇ ਪ੍ਰਲੋਕ ਦੇ ਪਦਾਰਥ ਜਿਹੜੇ ਸਵਰਗ ਦੇ ਨੇ ਉਹਨਾਂ ਵੱਲੋਂ ਵੀ ਅਗਾਏ ਰਜ ਗਏ ਹਨ
ਅੰਚਲ ਗਹਿਆ ਸਾਧਕਾ ਨਾਨਕ
ਤੇ ਸਤਿਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਨੇ ਸਾਧ ਮਹਾਤਮਾ ਜਨ ਜਿਹੜੇ ਨੇ ਨਿਰਮਲ ਕਰਮਾਂ ਵਾਲੇ ਤੇ ਉਹਨਾਂ ਦਾ ਜਾਂ ਅੰਚਲ ਗਹਿਆ ਸਾਧਕਾ ਨਾਨਕ ਸ੍ਰੇਸ਼ਟ ਗੁਰਾਂ ਦਾ ਅੰਚਲ ਪੱਲਾ ਕਿਹੜਾ ਪੱਲਾ ਹੈ ਉਪਦੇਸ਼ ਰੂਪ ਪੱਲਾ ਇਹ ਫੜਿਆ ਹੋਇਆ ਤੇ ਉਹਨਾਂ ਨੂੰ ਫਿਰ ਮਹਾਤਮਾ ਸ੍ਰੇਸ਼ਟ ਗੁਰਾਂ ਨੇ ਤੇ ਮਹਾਰਾਜ ਸਾਹਿਬ ਜੀ ਦੱਸਦੇ ਨੇ ਅੱਗੇ
ਭੈ ਸਾਗਰ ਪਾਰ ਪਰਾਏ
ਭੈ ਡਰ ਦੇਣ ਵਾਲਾ ਭੈਦਾਇਕ ਜੋ ਸੰਸਾਰ ਸਮੁੰਦਰ ਹੈ ਇਹ ਸਾਗਰ ਦਾ ਅਰਥ ਸਮੁੰਦਰ ਹੁੰਦਾ ਹੈ ਉਸ ਤੋਂ ਮੁਕਤੀ ਰੂਪੀ ਪਾਰ ਪਰਲੇ ਕਿਨਾਰੇ ਪਰਾਏ ਪਾਰ ਕਰ ਦਿੱਤਾ ਸੰਸਾਰ ਸਮੁੰਦਰ ਤੋਂ
ਜਨਮ ਮਰਨ ਦੁੱਖ ਕੱਟੀਐ ਪਿਆਰੇ
ਹੇ ਪਿਆਰੇ ਉਹਨਾਂ ਦੇ ਜੰਮਣ ਮਰਨ ਦੇ ਦੁੱਖ ਜਿਹੜੇ ਕਸ਼ਟ ਨੇ ਕੱਟੀਐ ਕੱਟੇ ਜਾਂਦੇ ਨੇ ਇਸ ਪ੍ਰਕਾਰ ਕੱਟ ਹੁੰਦੇ ਨੇ
ਜਦ ਭੇਟੈ ਹਰ ਰਾਏ
ਜਦੋਂ ਹਰੀ ਪਰਮੇਸ਼ਰ ਜੋ ਰਾਏ ਰਾਜਾ ਰੂਪ ਹੈ ਜੋ ਰਾਏ ਪ੍ਰਕਾਸ਼ ਰੂਪ ਹੈ ਕਿਉਂਕਿ ਕੋ ਹਰ ਸਮਾਨ ਨਹੀਂ ਰਾਜਾ ਉਹਦੇ ਵਰਗਾ ਰਾਜਾ ਕੋਈ ਨਹੀਂ ਹੈ ਪ੍ਰਕਾਸ਼ ਰੂਪ ਹੈ ਕਿਉਂਕਿ ਸਾਰੇ ਖੱਟ ਜੋਤੀਆਂ ਉਹਦੇ ਚੋਂ ਪ੍ਰਕਾਸ਼ ਲੈਂਦੀਆਂ ਹਨ ਸਭੇ ਜੋ ਜੋਤ ਹੈ ਸੋਏ ਤਿਸਦੇ ਚਾਨਣ ਸਭੇ ਚਾਨਣ ਹੋਏ ਉਹ ਪਰਮੇਸ਼ਰ ਆ ਕੇ ਭੇਟੇ ਮਿਲ ਜਾਂਦਾ ਹੈ ਫਿਰ
ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ
ਕਹਿੰਦੇ ਜਿਵੇਂ ਜਦੋਂ ਪਰਮੇਸ਼ਰ ਮਿਲ ਗਿਆ ਜੰਮਣ ਮਰਨ ਕੱਟਿਆ ਜਾਂਦਾ ਹੈ ਉਹ ਕੈਸਾ ਹੈ ਪਰਮੇਸ਼ਰ ਮੇਰਾ ਪ੍ਰਭੂ ਪਰਮੇਸ਼ਰ ਜਿਹੜਾ ਨਾ ਉਹ ਪ੍ਰਭ ਪਰਮੇਸ਼ਰ ਸੁੰਦਰ ਸੋਹਣਾ ਉਹਦੇ ਵਰਗਾ ਸੁੰਦਰ ਕੋਈ ਨਹੀਂ ਹੈ ਤੇ ਸੁਗਰ ਹੁੰਦਾ ਸ੍ਰੇਸ਼ਟ ਗੁਣਾਂ ਦੀ ਘਾੜਤ ਨੂੰ ਕਰਨ ਵਾਲਾ ਸੁਜਾਨ ਅੰਤਰਜਾਮੀ ਹੈ ਐਸਾ ਵਾਹਿਗੁਰੂ
ਜੀਵਨ ਦਰਸ ਦਿਖਾਏ
ਮੇਰਾ ਜੀਵਨ ਜਿਉਣ ਦਾ ਤਾਂ ਮੇਰਾ ਜਿਹੜਾ ਜੀਵਨ ਜਿਉਣਾ ਤਾਂ ਹੀ ਹੈ ਜੇ ਉਹ ਦਰਸ਼ਨ ਆਪਣੇ ਦਰਸ਼ਨ ਦੀਦਾਰ ਦਿਖਾ ਦੇਵੇ ਤੇ ਉਹੀ ਜੀਵਨ ਜਿਹੜਾ ਸਫਲ ਹੈ ਉੱਚੇ ਜੀਵਨ ਵਾਲੇ ਨੂੰ ਆਪਣਾ ਦਰਸ਼ਨ ਦਿਖਾਏ ਦਿਖਾਉਂਦਾ ਹੈ ਇਸ ਕਰਕੇ ਜੀਵਨਾ ਤਾਂ ਹੈ ਜੇ ਦਰਸ਼ ਦਿਖਾਏ ਜੀਵਨਾ ਸਫਲਾ ਹੋ ਜਾਂਦਾ ਜਿਨ੍ਹਾਂ ਨੂੰ ਵਾਹਿਗੁਰੂ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬਡਪਾਕਾ ਅੱਗੇ ਦੱਸਦੇ ਨੇ
ਜੋ ਜੀ ਤੁਝ ਤੇ ਵਿਸ਼ਰੇ ਪਿਆਰੇ
ਹੇ ਪਿਆਰੇ ਜਿਹੜੇ ਜੀਵ ਸਿਮਰਨ ਵੱਲੋਂ ਤੁਝ ਤੁਹਾਡੇ ਤੋਂ ਹੇ ਵਾਹਿਗੁਰੂ ਵਿਛੜ ਚੁੱਕੇ ਹਨ ਅਲੱਗ ਜੁਦਾ ਹੋ ਗਏ
ਜਨਮ ਮਰਹਿ ਬਿਖ ਖਾਏ
ਉਹ ਵਿਸ਼ਿਆਂ ਰੂਪੀ ਜ਼ਹਿਰ ਨੂੰ ਖਾ ਕੇ ਨਾ ਤਾਂ ਫਿਰ ਇਹ ਜਨਮ ਭੋਗ ਕੇ ਜਨਮ ਮਰਹਿ ਜੰਮਦੇ ਤੇ ਮਰਦੇ ਰਹਿੰਦੇ ਨੇ ਇਹ ਕਸ਼ਟ ਉਹਨਾਂ ਨੂੰ ਪਿਆ ਹੀ ਰਹਿੰਦਾ ਹੈ
ਜਿਸ ਤੂੰ ਮਿਲ ਹੈ ਸੋ ਮਿਲੈ ਪਿਆਰੇ
ਹੇ ਮੇਰੇ ਪਿਆਰੇ ਅਕਾਲ ਪੁਰਖ ਜੀ ਜਿਸ ਨੂੰ ਤੂੰ ਸਤਸੰਗਤ ਦੁਆਰਾ ਮਿਲੇ ਮੇਲਦਾ ਹੈ ਸੋ ਉਹ ਫਿਰ ਤੇਰੇ ਸਰੂਪ ਵਿੱਚ ਮਿਲੇ ਮਿਲ ਜਾਂਦੇ ਹਨ
ਤਿਸ ਕੈ ਲਾਗੋ ਪਾਏ
ਜੋ ਤੁਹਾਡੇ ਵਿੱਚ ਅਭੇਦ ਹੋ ਜਾਂਦਾ ਫਿਰ ਮੈਂ ਉਹਨਾਂ ਦੇ ਚਰਨੀ ਲਾਗੋਂ ਲੱਗਦਾ ਹਾਂ ਤਾਂ ਕਿ ਮੈਨੂੰ ਵੀ ਤੁਸੀਂ ਪ੍ਰਾਪਤ ਹੋ ਸਕੋ ਐਸਾ ਉਹਨਾਂ ਦਾ ਮਹੱਤਵ ਹੈ ਉਹਨਾਂ ਦੇ ਦਰਸ਼ਨਾਂ ਦਾ ਮਹੱਤਵ ਉਹਨਾਂ ਦੀ ਸੰਗਤ ਦਾ ਮਹੱਤਵ ਹੈ
ਜੋ ਸੁਖ ਦਰਸ਼ਨ ਪੇਖ ਤੇ ਪਿਆਰੇ
ਹੇ ਮੇਰੇ ਪਿਆਰੇ ਵਾਹਿਗੁਰੂ ਜਿਹੜਾ ਤੁਹਾਡੇ ਦਰਸ਼ਨ ਦੀਦਾਰ ਪੇਖ ਦੇ ਦੇਖਣ ਦੇ ਸੁੱਖ ਹੁੰਦਾ ਤੇ ਉਹ ਜਿਹੜਾ ਸੁੱਖ ਹੈ
ਮੁੱਖ ਤੇ ਕਹਿਣ ਨਾ ਜਾਏ
ਉਹ ਮੁੱਖ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਇਸ ਪ੍ਰਕਾਰ ਸਾਧਸੰਗ ਜੀ ਉਹ ਕਿਤੇ ਭਗਵਾਨ ਕ੍ਰਿਸ਼ਨ ਜੀ ਨੇ ਖੇਡ ਵਰਤਾਈ ਦੁਆਪਰ ਦੀ ਗੱਲ ਹੈ, ਸਾਰਿਆਂ ਦੇ ਘਰਾਂ ਦੇ ਵਿੱਚ ਅੱਗ ਬੁਝ ਗਈ ਤੇ ਕਿਤੇ ਬਰਸਾਤ ਐਸੀ ਸੀ ਅੱਗ ਬੁਝ ਗਈ ਤਾਂ ਇੱਕ ਬਾਬੇ ਨੰਦ ਦੇ ਘਰ ਅੱਗ ਸੀ, ਉਹ ਦੀਵਾ ਜਗਦਾ ਸੀ ਕਿ ਦੀਵਾ ਜਗਾਉਣ ਵਾਸਤੇ ਉਹ ਇੱਕ ਬੀਬੀ ਗਈ ਤੇ ਜਿਸ ਵੇਲੇ ਉਹ ਦੀਵਾ ਜਗਾਉਣ ਵਾਸਤੇ ਕਹਿੰਦੀ ਵੀ ਮੈਂ ਆਪਣਾ ਬੁਝਿਆ ਹੋਇਆ ਦੀਵਾ ਜਗਾਉਣਾ ਸੀ ਨਾਲ, ਉਹ ਦੀਵਾ ਜਗਾਉਣ ਦੇ ਨਾਲ ਕਿਤੇ ਉਹਦੀ ਉਂਗਲ ਜਿਹੜੀ ਆ ਨਾ ਉਹ ਲਾਟ ਨੂੰ ਲੱਗੀ ਰਹੀ, ਦਰਸ਼ਨ ਕਰਦੀ ਕਰਦੀ ਉਹਦਾ ਤਕਲੀਫ ਵੀ ਭੁੱਲ ਗਈ ਵੀ ਮੇਰਾ ਅੰਗ ਸੜ ਰਿਹਾ, ਕਿਉਂਕਿ ਇਹ ਜਿਹੜਾ ਸੁੱਖ ਹੈ, ਹੁਣ ਦੇਖੋ ਅੱਗ ਦੇ ਵਿੱਚ ਸੜਨ ਦਾ ਕਿੰਨਾ ਦੁੱਖ ਹੁੰਦਾ, ਉਦੋਂ ਵੱਡਾ ਸੁੱਖ ਉਹਨੂੰ ਦਰਸ਼ਨਾਂ ਤੋਂ ਮਿਲ ਰਿਹਾ ਸੀ। ਜੋ ਸੁਖ ਦਰਸ਼ਨ ਵੇਖਦੇ ਪਿਆਰੇ, ਅੱਗੇ ਕਹਿੰਦੇ ਮੁਖ ਤੇ
ਮੁਖ ਤੇ ਕਹਿਣ ਨਾ ਜਾਏ,
ਉਹ ਮੂੰਹ ਤੋਂ ਕਿਹਾ ਨਹੀਂ ਜਾ ਸਕਦਾ ਹੈ। ਹੁਣ ਰਾਜੇ ਸ਼ਿਵਨਾਮ ਨੂੰ ਪੁੱਛੋ ਵੀ ਜਿਹੜਾ ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਸੀ ਕਿੱਡਾ ਵੱਡਾ ਸੁਖ ਮਿਲਿਆ ਸੀ। ਜਿਹਨਾਂ ਨੂੰ ਦਰਸ਼ਨ ਹੁੰਦੇ ਨੇ ਉਹ ਫਿਰ ਮੁਖ ਤੋਂ ਦਰਸ਼ਨਾਂ ਦੀ ਵਿਆਖਿਆ ਨਹੀਂ ਕੀਤੀ ਜਾਂਦੀ ਵੀ ਕਿੰਨਾ ਕੁ ਆਨੰਦ ਹੈ। ਧਰੂ ਨੂੰ ਪੁੱਛੋ ਜਦੋਂ ਕਠਿਨ ਤਪੱਸਿਆ ਤੋਂ ਬਾਅਦ ਪ੍ਰਤੱਖ ਦਰਸ਼ਨ ਹੋਏ, ਕਬੀਰ ਸਾਹਿਬ ਨੂੰ ਪੁੱਛੋ, ਤਰਲੋਚਨ ਨੂੰ ਪੁੱਛੋ, ਸਾਧਨੇ ਨੂੰ ਪੁੱਛੋ, ਜਿੰਨਿਆਂ ਨੂੰ ਵੀ ਪ੍ਰਤੱਖ ਮਿਲਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਭਾਗਾ, ਮੁੱਖ ਤੋਂ ਨਹੀਂ ਕਿਹਾ ਜਾਂਦਾ ਹੈ।
ਸਾਚੀ ਪ੍ਰੀਤ ਨਾ ਟੁੱਟੇ ਪਿਆਰੇ,
ਹੇ ਪਿਆਰੇ ਵਾਹਿਗੁਰੂ, ਜਿਨ੍ਹਾਂ ਦੀ ਤੇਰੇ ਨਾਲ ਸੱਚੀ ਪ੍ਰੀਤ ਲੱਗੀ ਹੋਈ ਹੈ ਉਹਨਾਂ ਦੀ ਪ੍ਰੀਤੀ ਦੀ ਨਿਸ਼ਾਨੀ ਇਹ ਵੀ ਟੁੱਟਦੀ ਨਹੀਂ ਹੁੰਦੀ ਸੱਚੀ ਪ੍ਰੀਤ। ਸੱਚ ਥੋੜ੍ਹੀ ਕਦੇ ਟੁੱਟਦਾ ਹੁੰਦਾ, ਝੂਠ ਟੁੱਟਦਾ। ਸੰਸਾਰ ਦੀਆਂ ਸਾਰੀਆਂ ਪ੍ਰੀਤੀਆਂ ਝੂਠੀਆਂ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਝੂਠੀਆਂ ਪ੍ਰੀਤੀਆਂ ਇਸ ਕਰਕੇ ਟੁੱਟਦੀਆਂ ਨਾ। ਸੋ ਇਸ ਪ੍ਰਕਾਰ ਦੱਸਦੇ ਹੈ, ਸਾਚੀ ਪ੍ਰੀਤ ਨਾ ਟੁੱਟੀ ਪਿਆਰੇ, ਇਹ ਕਦੇ ਟੁੱਟਦੀ ਨਹੀਂ ਹੈ, ਕਿਉਂਕਿ
ਜੁਗ ਜੁਗ ਰਹੀ ਸਵਾਏ,
ਤੇ ਉਹਨਾਂ ਦੀ ਜੁਗ ਜੁਗ ਜੁਗਾਂ ਜੁਗਾਂ ਤੋਂ ਬਿਰਤੀ ਤੇਰੇ ਸੁਰੂਪ ਵਿੱਚ ਸਮਾ ਰਹੀ ਹੈ, ਭਾਵ ਬ੍ਰਹਮਾਕਾਰ ਹੋ ਰਹੀ ਹੈ, ਅਭੇਦ ਹੋ ਰਹੀ ਹੈ ਜੁਗਾਂ ਜੁਗਾਂ ਵਿੱਚ, ਭਾਵ ਕਿਤਨੇ ਯੁਗ ਬੀਤ ਜਾਣ ਉਹਨਾਂ ਦੀ ਪ੍ਰੀਤੀ ਤੇਰੇ ਵਿੱਚ ਲੀਨ ਹੀ ਰਹਿੰਦੀ ਹੈ।
ਜੋ ਤੁਧ ਭਾਵੈ ਸੋ ਭਲਾ ਪਿਆਰੇ,
ਇਹ ਪਿਆਰੇ ਪਰਮੇਸ਼ਰ ਜੋ ਤੈਨੂੰ ਭਾਉਂਦਾ ਹੈ ਉਹੀ ਭਲਾ ਚੰਗਾ ਹੈ।
ਤੇਰੀ ਅਮਰ ਰਜਾਏ,
ਤੇਰੀ ਰਜਾਏ, ਰਜਾ ਨਾਮ ਆਗਿਆ ਦਾ ਹੈ, ਇਹ ਅਮਰ ਮਰਨ ਤੋਂ ਰਹਿਤ ਕਰਨ ਵਾਲੀ ਹੈ।
ਨਾਨਕ ਰੰਗ ਰਤੇ ਨਾਰਾਇਣ ਪਿਆਰੇ,
ਸਤਿਗੁਰੂ ਜੀ ਕਥਨ ਕਰਦੇ ਹੇ ਪਿਆਰੇ ਨਾਰਾਇਣ ਪਰਮੇਸ਼ਰ ਜਿਹਦੇ ਅਵਿਦਿਆ ਰੂਪੀ ਰਾਤ ਨਹੀਂ ਹੈ ਸੋ ਕਹੀਏ ਨਾਰਾਇਣ, ਤੇਰੇ ਰੰਗ ਪ੍ਰੇਮ ਦੇ ਵਿੱਚ ਜਿਹੜੇ ਰੱਤੇ ਰੰਗੇ ਹੋਏ ਹਨ।
ਮਾਤੇ ਸਹਿਜ ਸੁਭਾਏ,
ਇਹਨੂੰ ਮਾਤੇ ਨਹੀਂ ਕਹਿਣਾ, ਮਾਤੇ ਮਾਂ ਦਾ ਵਾਚਕ ਸ਼ਬਦ ਹੁੰਦਾ, ਮਾਤੇ ਮਸ ਦਾ ਵਾਚਕ ਹੈ, ਅੱਖਰ ਉਹੀ ਨੇ। ਉਹ ਸਹਿਜ ਸ਼ਾਂਤੀ ਸੁਭਾਅ ਵਿੱਚ ਮਾਤੇ ਮਸਤ ਰਹਿੰਦੇ ਹਨ।
ਸਭ ਬਿਦ ਤੁਮਹੀ ਜਾਣਤੇ ਪਿਆਰੇ,
ਤੇ ਅੱਗੇ ਹੁਣ ਫਰਮਾਨ ਕਰਦੇ ਹੈ ਪਿਆਰੇ ਪ੍ਰਭੂ ਵਾਹਿਗੁਰੂ, ਤੇ ਸਭ ਸਾਰੇ ਜੀਵਾਂ ਦੀ ਵਿਧ ਵਿਧੀਆਂ ਨੂੰ ਤੁਮ ਤੂੰ ਹੀ ਜਾਣਦੇ ਹੋ ਜੇ, ਤੇ ਜੁਗਤੀਆਂ ਢੰਗ ਤਰੀਕੇ ਉਹਨਾਂ ਨੂੰ ਪਾਲਣ ਦੇ।
ਕਿਸ ਪਹਿ ਕਹੋ ਸੁਣਾਏ,
ਤੁਹਾਡੇ ਤੋਂ ਬਿਨਾਂ ਅਸੀਂ ਆਪਣੀ ਵਿਥਿਆ ਦੁੱਖ ਕਿਸ ਦੇ ਪਹਿ ਕੋਲ ਕਹੋ ਕਹਿ ਕੇ ਸੁਣਾਈਏ, ਹੋਰ ਕੋਈ ਹੈ ਹੀ ਨਹੀਂ ਸੁਣਨ ਵਾਲਾ, ਕਿਹਨੂੰ ਕਹੀਏ।
ਤੂੰ ਦਾਤਾ ਜੀਆ ਸਭਨਾ ਕਾ,
ਤੂੰ ਤਾਂ ਸਭਨਾ ਸਾਰਿਆਂ ਜੀਵਾਂ ਦਾ ਇੱਕੋ ਹੀ ਦਾਤਾ ਹੈ ਮਹਾਰਾਜ, ਤੇਰੇ ਵਰਗਾ ਹੋਰ ਕੋਈ ਦਾਤਾ ਹੈ ਨਹੀਂ। ਜੀਵ ਅਨੇਕਾਂ ਪਰ ਤੂੰ ਦਾਤਾ ਦੇਣ ਵਾਲਾ ਸਿਰਫ ਕੱਲਾ ਤੂੰ ਹੈ। ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣ, ਤੂੰ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ, ਹੋਰ ਕੋਈ ਦਾਤਾ ਨਹੀਂ ਹੈ। ਤੂੰ ਦਾਤਾ ਜੀਆਂ ਸਭਨਾ ਕਾ, ਸਾਰਿਆਂ ਜੀਵਾਂ ਦਾ ਦਾਤਾ ਹੈ।
ਤੇਰਾ ਦਿੱਤਾ ਪਹਿਰ ਹੈ ਖਾਏ,
ਤੇਰਾ ਦਿੱਤਾ ਹੋਇਆ ਏ ਪਦਾਰਥ ਖਾ ਰਹੇ ਹਾਂ, ਤੇਰਾ ਦਿੱਤੇ ਹੋਏ ਵਸਤਰ ਪਹਿਨ ਰਹੇ ਹਾਂ। ਲੈ ਆ ਭਾਵਨਾ ਸਾਡੇ ਵਿੱਚ ਨਹੀਂ ਹੈ, ਅਸੀਂ ਤਾਂ ਕਹਿੰਦੇ ਵਸਤਰ ਮੇਰੇ ਮੈਂ ਲੈ ਕੇ ਆਇਆ, ਮੈਂ ਫਲਾਨੀ ਦੁਕਾਨ ਤੋਂ ਲੈ ਕੇ ਆਇਆ। ਉਹ ਤਾਂ ਬਹਾਨਾ ਹੈ, ਦੁਕਾਨਦਾਰ ਦਾ ਬਹਾਨਾ, ਤੇਰੇ ਪੈਸਿਆਂ ਦਾ ਬਹਾਨਾ, ਇਹ ਤਾਂ ਵਾਹਿਗੁਰੂ ਦੇ ਰਿਹਾ ਤੈਨੂੰ। ਇਹ ਦਾਤਾਂ ਉਸੇ ਦੀਆਂ ਨੇ, ਵਸਤਰ ਪਹਿਨਣ ਵਾਸਤੇ ਉਹ ਦੇ ਰਿਹਾ, ਖਾਣ ਵਾਸਤੇ ਉਹ ਦੇ ਰਿਹਾ। ਜਦੋਂ ਐਸੀ ਭਾਵਨਾ ਹੋ ਜਾਵੇ, ਵਸਤਰ ਪਾਉਣ ਲੱਗੇ ਵੀ ਵਾਹਿਗੁਰੂ ਚੇਤੇ ਆਵੇ, ਮਹਾਰਾਜ ਮੇਰਾ ਪੱਤ ਢੱਕਣ ਵਾਸਤੇ, ਨੰਗ ਢੱਕਣ ਵਾਸਤੇ ਤੂੰ ਮੈਨੂੰ ਵਸਤਰ ਦਿੱਤੇ ਹੈ, ਤੇ ਉਹਦੀ ਦਾਤ ਸਮਝ ਕੇ ਦਾਤਾ ਚੇਤੇ ਆ ਜਾਵੇ। ਜਿਹਦੀ ਪਾਣੀ ਪੀਣ ਲੱਗਿਆ ਮੈਂ, ਮਾਮੂਲੀ ਜਿਹੀ ਗੱਲ ਹੈ, ਪਾਣੀ ਪੀਣ ਲੱਗਿਆ ਉਹਦੇ ਵਿੱਚ ਵੀ ਉਹ ਦਾਤਾ ਦੇ ਸੀ ਵੀ ਪਾਣੀ ਤੂੰ ਦਿੱਤਾ ਮੈਨੂੰ, ਜੁੱਤੀ ਪੈਣ ਲੱਗਿਆ ਪੈਰਾਂ ਦੇ ਕੰਡੇ ਨਾ ਲੱਗਣ ਤਾਂ ਉਹਦੇ ਚ ਵੀ ਉਹ ਦਾਤਾ ਦੇਖੇ ਵੀ ਤੈਂ ਦਿੱਤੀ ਆ। ਕਈ ਨੰਗੇ ਵੀ ਤਾਂ ਫਿਰਦੇ ਆ, ਵਸਤਰ ਤੂੰ ਦਿੱਤੇ ਨੇ ਕਈਆਂ ਦੇ ਕੋਲ। ਸੜਕਾਂ ਤੇ ਜਾ ਕੇ ਦੇਖੋ, ਸਟੇਸ਼ਨਾਂ ਤੇ ਜਾ ਕੇ ਦੇਖੋ, ਮਨੁੱਖ ਜਾਤੀ ਦੀ ਹਾਲਤ ਕੀ ਹੈ? ਰਜਾਈ ਨਹੀਂ, ਤਲਾਈ ਨਹੀਂ, ਬੋਰੀਆਂ ਲਈਆਂ ਠੁਰ ਕਰਦੇ ਹੈ, ਕੰਬਦੇ ਨੇ, ਦੇਖੇ ਜਾ ਸਕਦੇ। ਇਸ ਕਰਕੇ ਉਹਦਾ ਸ਼ੁਕਰਾਨਾ ਨਹੀਂ ਹੈ, ਬੇਸ਼ੁਕਰਾ ਹੈ ਜੀਵ। ਇਹ ਤਾਂ ਹੰਕਾਰ ਇਹਦੇ ਅੰਦਰ ਵੀ ਮੈਂ ਕਰ ਰਿਹਾ ਸਾਰਾ ਕੁਝ ਨਹੀਂ ਭਾਈ। ਤੇਰਾ ਦਿੱਤਾ ਪਹਿਰੇ ਖਾਏ ਮਹਾਰਾਜ, ਤੇਰਾ ਦਿੱਤਾ ਹੋਇਆ ਅਸੀਂ ਖਾ ਰਹੇ ਹਾਂ। ਉਹ ਬੀਬੀ ਰਜਨੀ ਦਾ ਸੀ ਇਹ ਨਿਸ਼ਚਾ। ਹੁਣ ਲੜਾਈ ਤਾਂ ਇੰਨੀ ਗੱਲ ਦੀ ਹੋਈ ਘਰ ਦੇ ਵਿੱਚ, ਕਿੱਡੀ ਕੁ ਵੱਡੀ ਗੱਲ ਸੀ ਭਲਾ ਇਹ ਮੂਰਖ ਪੱਟੀ ਦਾ ਰਾਜਾ ਦੁਨੀ ਚੱਲ। ਜਿਹੜੀਆਂ ਕੁੜੀਆਂ ਵਿਆਹੀਆਂ ਹੋਈਆਂ ਇਹ ਅਜੇ ਅਣਵਿਆਹੀ ਸੀ, ਦਾਜ ਬਹੁਤ ਦਿੱਤੇ ਉਹਨਾਂ ਨੂੰ ਜਦੋਂ, ਕਿਉਂਕਿ ਘਰ ਦੇ ਵਿੱਚ ਲੜਕਾ ਤਾਂ ਹੈ ਨਹੀਂ ਸੀ ਕੋਈ, ਜਦੋਂ ਆਉਂਦੀਆਂ ਸੀ ਉਦੋਂ ਵੀ ਉਹਨਾਂ ਨੂੰ ਜਵਾਈਆਂ ਨੂੰ ਉਹਨਾਂ ਨੂੰ ਲੜਕੀਆਂ ਨੂੰ ਬੜੇ ਦਿੰਦਾ ਸੀ। ਬਸ ਫਿਰ ਇਕੱਠੀਆਂ ਕਰਕੇ ਪੁੱਛਦਾ ਸੀ ਤੁਸੀਂ ਕਿਹਦਾ ਦਿੱਤਾ ਖਾਨੀ ਹੋ? ਐਂ ਪਿਤਾ ਜੀ ਤੁਹਾਡਾ ਦਿੱਤਾ ਖਾਨੀ ਹੈ। ਇੱਕ ਦਿਨ ਸਾਰਿਆਂ ਨੂੰ ਪੁੱਛਿਆ, ਰਜਨੀ ਨੂੰ ਪੁੱਛਿਆ, ਉਹ ਸਤਸੰਗਣ ਸੀ, ਗੁਰਮੁਖਾਂ ਦੀ ਸੰਗਤ ਕਰਦੀ ਸੀ, ਬਾਣੀ ਸੁਣਦੀ ਸੀ, ਤੇ ਉਹਨੂੰ ਪੁੱਛਿਆ ਰਜਨੀ ਉਹ ਲੜਕੀਆਂ ਦਾ ਸੁਭਾਅ ਉਸ ਵਿੱਚ ਹੀ। ਉਹ ਕਹਿੰਦੀ ਵੀ ਭੈਣੋ ਤੁਸੀਂ ਤਾਂ ਗੱਲ ਤੋਂ ਵੀ ਪਰਮਾਤਮਾ ਦਾ ਦਿੱਤਾ ਖਾ ਰਹੇ ਆਪਾਂ। ਉਹਨਾਂ ਨੇ ਸ਼ਿਕਾਇਤ ਕਰਤੀ ਪਿਤਾ ਦੇ ਕੋਲ ਵੀ ਰਜਨੀ ਐਂ ਕਹਿੰਦੀ ਹੈ। ਉਹਨੇ ਬੁਲਾ ਲਈਆਂ ਸਾਰੀਆਂ, ਕਿਹਾ ਰਜਨੀ ਤੂੰ ਉਹ ਕਹਿੰਦੀ ਹੈ? ਉਹ ਕਹਿੰਦੀ ਪਿਤਾ ਜੀ ਮੈਂ ਸੱਚ ਕਹਿ ਰਹੀ ਹਾਂ, ਅਸੀਂ ਤਾਂ ਉਹਦਾ ਦਿੱਤਾ ਖਾਂਦੀ ਹਾਂ, ਤੁਸੀਂ ਵੀ ਉਸੇ ਦਾ ਦਿੱਤਾ ਖਾਂਦੇ ਹੋ, ਰਾਜ ਉਸੇ ਨੇ ਦਿੱਤਾ ਸਾਨੂੰ। ਕਹਿੰਦਾ ਅੱਛਾ, ਮੈਂ ਦੇਖਦਾ ਵੀ ਰੱਬ ਦਿੰਦਾ ਕਿ ਮੈਂ ਦਿੰਦਾ। ਐਡਾ ਰੱਬ ਦੇ ਨਾਲ ਮੱਥਾ ਲਾ ਕੇ ਬੈਠ ਗਿਆ, ਕੋੜੀ ਦੇ ਨਾਲ ਵਿਆਹਤੀ। ਕਹਿੰਦੇ ਹੁਣ ਦੇਖੋ ਤੈਨੂੰ ਤੇਰਾ ਦਾਤਾ ਦੇਣ ਵਾਲਾ, ਇੱਕੋ ਹੀ ਬਾਪ ਹੋਇਆ ਸੰਸਾਰ ਦੇ ਵਿੱਚ, ਦੁਨੀਆਂ ਦੇ ਸਾਰੇ ਧੀਆਂ ਦੇ ਬਾਪ ਚੰਗੇ ਤੋਂ ਚੰਗਾ ਵਰ ਲੱਭਦੇ, ਇਹਨੇ ਮਾੜੇ ਤੋਂ ਮਾੜਾ ਲੱਭਿਆ ਸੀ, ਤੇ ਇੱਕੋ ਹੀ ਬਾਪ ਇਹੋ ਜਿਹਾ ਹੋਇਆ ਜਿਹੜਾ ਆਪਣੇ ਪੁੱਤਰ ਨੂੰ ਮਾਰਨ ਵਾਸਤੇ ਅੱਗ ਵਿੱਚ ਸਿੱਟਦਾ, ਪਾਣੀ 'ਚ ਸਿੱਟਦਾ, ਤੇ ਤਲਵਾਰ ਲੈ ਕੇ ਵੱਢਣ ਸੀ ਪੁੱਤ ਨੂੰ ਪੈ ਜਾਂਦਾ। ਪੁੱਤ ਨੇ ਤਾਂ ਬਾਪ ਬਥੇਰੇ ਵੱਡੇ ਹੋਣਗੇ, ਨਹੀਂ ਬਾਪ ਤੇ ਪੁੱਤ ਨਹੀਂ ਮਾਰ ਹੁੰਦਾ। ਤੇ ਜਿਸ ਵੇਲੇ ਉਹ ਕਹਿੰਦੇ ਲੈ ਆਹ ਤੇਰਾ ਪਤੀ ਹੈ ਇਹਦੇ ਨਾਲ ਕਰਾ ਦੇ, ਕਹਿੰਦੀ ਪਿਤਾ ਜੀ ਇਹ ਵੀ ਤਾਂ ਪਰਮਾਤਮਾ ਨੇ ਦਿੱਤਾ ਮੈਨੂੰ, ਇਹ ਕਿਹੜਾ ਤੁਸੀਂ ਦਿੱਤਾ, ਇਸ ਕਰਕੇ ਤੁਹਾਡੇ ਤੇ ਮੇਰਾ ਤਾਂ ਕੋਈ ਰੋਸ ਹੀ ਨਹੀਂ ਹੈ, ਮੇਰੇ ਕਰਮਾਂ 'ਚ ਕੋੜੀ ਲਿਖਿਆ ਹੋਇਆ ਸੀ, ਮੈਨੂੰ ਸਭੀ ਕਰ। ਮਾਂ ਤਾਂ ਹਾਂ ਮਾਰ ਮਾਰ ਕੇ ਰੋਂਦੀ ਸੀ, ਰਜਨੀ ਤੂੰ ਹੁਣ ਵੀ ਮੰਨ ਲੈ ਹੰਕਾਰੀ ਹੈ ਤੇਰਾ ਪਿਓ। ਕਹਿੰਦੇ ਨਹੀਂ ਮਾਤਾ ਤੂੰ ਨਾ ਚਿੰਤਾ ਕਰ। ਤੇ ਉਹਨੂੰ ਸਾਧ ਸਿੰਘ ਜੀ, ਉਹ ਤਾਂ ਤੁਰ ਵੀ ਨਹੀਂ ਸੀ ਸਕਦਾ, ਕੋੜ ਚੋਂਦਾ ਸਿਵੜ ਸਿਵੜ, ਤੇ ਉਹ ਛੋਟੀ ਜਿਹੀ ਰੇੜੀ ਜੀ ਦੇ ਵਿੱਚ ਬਿਠਾਇਆ ਹੈ। ਅਖੀਰ ਦੇ ਵਿੱਚ ਸਾਧ ਸਿੰਘ ਜੀ ਟੋਕਰੇ ਦੇ ਵਿੱਚ ਉਹਨੂੰ ਪਾ ਕੇ ਨਾ ਸਿਰ ਤੇ ਚੁੱਕਿਆ ਹੋਇਆ, ਤੇ ਲਹੂ ਪੀਕ ਮੂੰਹ ਦੇ ਉੱਤੇ ਰਜਨੀ ਦੇ ਡਿੱਗਦੀ ਹੈ। ਰਾਜੇ ਦੀ ਧੀ, ਸੁਣਨ ਵਾਲੇ ਦੇਖਣ ਵਾਲੇ ਰੋਂਦੇ ਸੀ ਦੇਖ ਦੇਖ ਕੇ ਵੀ ਇਹ ਹਾਲ ਕੀ ਹੋਇਆ। ਪਰ ਉਹ ਸਬਰ ਦੇਖੋ ਉਸਦਾ, ਤੇ ਜੇ ਉਸਦੇ ਸਬਰ ਨੂੰ ਭਾਗ ਮਹਾਰਾਜ ਨੇ ਲਾਏ, ਫਿਰ ਉਹਨੇ ਨਿਸ਼ਚਾ ਰੱਖਿਆ ਪਰਮਾਤਮਾ ਤੇ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਗਟ ਹੋਣ ਦੀ ਕਹਾਣੀਆਂ ਬੀਬੀ ਰਜਨੀ ਹੈ, ਇਹਨੂੰ ਦੁੱਖ ਭੰਜਣੀ ਵੇਰ ਕਹਿੰਦੇ। ਇੱਥੇ ਲਿਆ ਕੇ ਟੋਕਰਾ ਰੱਖਿਆ ਸੀ, ਤੁੰਗ ਪਿੰਡ 'ਚ ਮੰਗਣ ਗਈ ਸੀ, ਇਹ ਪੇੜੇ ਨੇੜੇ ਨੇੜੇ ਪਿੰਡ ਸੀ। ਜਦੋਂ ਮੁੜ ਕੇ ਆਇਆ ਉਦੋਂ ਪਰਮੇਸ਼ਰ ਨੇ ਖੇਡ ਰਚ ਦਿੱਤੀ। ਹੁਣ ਕਾਂ ਕੋਈ ਨਹਾ ਕੇ ਚਿੱਟਾ ਥੋੜ੍ਹੀ ਹੋ ਸਕਦਾ ਹੁੰਦਾ, ਇਹ ਖੇਡ ਹੈ, ਪਰਮਾਤਮਾ ਕੀ ਨਹੀਂ ਕਰ ਸਕਦਾ। ਉਹ ਕਾਂ ਦਾ ਰੂਪ ਧਾਰਨ ਕਰਕੇ ਉਹ ਦਿਖਾਤੀ ਖੇਡ, ਉਹਦਾ ਮਨ ਬਦਲਣਾ ਸੀ। ਜੇ ਤੁਸੀਂ ਪਾਵੇ ਨਾਨਕਾ ਕਾਗੋ ਹੰਸ ਕਰੇ, ਕਾਂ ਦਾ ਚਿੱਟੇ ਹੋਣਾ ਤਾਂ ਇੱਕ ਪਾਸੇ ਰਿਹਾ, ਹੰਸ ਬਣਾ ਸਕਦਾ ਰੱਬ। ਉਹਨੇ ਦੇਖਿਆ ਵੀ ਇਹ ਤਾਂ ਕੋਈ ਸ਼ਕਤੀ ਹੈ, ਵਿਸਾਖੀ ਦਾ ਦਿਹਾੜਾ ਸੀ ਉਦੋਂ, ਪੁਰਬ ਦਾ ਦਿਨ ਸੀ। ਉਹਨੇ ਕਿਹਾ ਵੀ ਕਾਂ ਚਿੱਟੇ ਹੋ ਸਕਦੇ ਨੇ, ਮੇਰਾ ਖਬਰ ਹੈ ਕੋੜ ਹਟ ਜਾਵੇ। ਉਹ ਖਾਰੇ ਦੇ ਵਿੱਚੋਂ ਨਿਕਲ ਕੇ ਰਿੜਦਾ ਰਿੜਦਾ ਉਹਦੇ ਵਿੱਚ ਸਾਹ ਸੀ। ਉਹਨੇ ਕਿਹਾ ਵੀ ਚਲੋ ਜੇ ਠੀਕ ਨਹੀਂ ਹੋਊਗਾ ਤਾਂ ਪਾਣੀ 'ਚੋਂ ਡੁੱਬ ਕੇ ਮਰ ਜਾਊਂ, ਇਹਦਾ ਵਿਚਾਰੀ ਦੀ ਜਵਾਨੀ ਤਾਂ ਨਹੀਂ ਖਰਾਬ ਹੋਊਗੀ, ਇਹਦਾ ਤਾਂ ਖੇੜਾ ਛੁੱਟੂਗਾ ਜਿਹੜੀ ਚੱਕੀ ਫਿਰਦੀ ਹੈ। ਰੋਂਦਾ ਸੀ ਉਹਨੂੰ ਦੇਖ ਦੇਖ ਕੇ, ਉਹ ਪਹਿਲਾਂ ਰੋਟੀ ਉਹਨੂੰ ਖਵਾ ਕੇ ਫੇਰ ਖਾਂਦੀ ਸੀ। ਤੇ ਇਸ ਕਰਕੇ ਫਿਰ ਜਦੋਂ ਬੀਬੀ ਵਾਪਸ ਆਈ ਤੇ ਉਹ ਟੋਕਰੀ ਜੀ ਮੁੱਧੀ ਮਾਰ ਕੇ ਉਹਦੇ ਤੇ ਬੈਠਾ ਆਰਾਮ ਦੇ ਨਾਲ, ਜਦ ਦੇਖਿਆ ਬੀਬੀ ਨੇ ਕਹਿੰਦੀ ਤੂੰ ਕੌਣ ਹੈ? ਬਹੁਤ ਕੌੜਾ ਬੋਲੀ, ਕਹਿੰਦੀ ਖੁਦਕੁਸ਼ੀ ਕਰਕੇ ਮਰ ਜੂ ਵੀ ਮੈਂ ਤੈਨੂੰ ਸਵੀਕਾਰ ਨਹੀਂ ਕਰ, ਮੇਰਾ ਪਤੀ ਦੱਸ ਕਿੱਥੇ ਹੈ? ਕਿਹੜੇ ਖੂਹ ਖਾਤੇ ਸਿੱਟਿਆ? ਉਹ ਕਹਿੰਦਾ ਰਜਨੀ ਮੈਂ ਆ। ਕਹਿੰਦੀ ਤੇਰਾ ਤਾਂ ਰੂਪ ਹੀ ਨਹੀਂ, ਉਹ ਕੰਚਨ ਵਰਗੀ ਦੇਹੀ ਉਹਦੀ, ਉਹ ਕੁਦਰਤੀ ਉਹਦੇ ਇੱਕ, ਉਹਨੂੰ ਪਤਾ ਵੀ ਸੀ ਮੇਰੀ ਪਤਨੀ ਇਹ ਜੀ ਹੈ, ਉਹਨੇ ਇੱਕ ਅੰਗੂਠਾ ਬਾਹਰ ਲੱਗਿਆ ਸੀ, ਉਹਦੇ ਕੋਹੜ ਉਸੇ ਤਰ੍ਹਾਂ ਰੱਖਿਆ ਹੋਇਆ ਸੀ। ਝਗੜਾ ਪੈ ਗਿਆ, ਝਗੜਾ ਪੈਣ ਤੋਂ ਤਾਂ ਫਿਰ ਉਹ ਅਚਾਨਕ ਇਤਿਹਾਸ ਦੇ ਵਿੱਚ ਆਈ ਵੀ ਅਚਾਨਕ ਰਹਿ ਗਿਆ, ਉਹਨਾਂ ਉਹਦੇ ਚਿੱਤੇ ਹੀ ਨਹੀਂ ਰਿਹਾ ਕਿਉਂ ਮਹਾਰਾਜ ਨੇ ਖੇਡ ਇਹੋ ਜਿਹੀ ਵਰਤਾਉਣੀ ਸੀ। ਉਹ ਲੜ ਪਿਆ ਉਸ ਵਿੱਚ ਹੀ, ਜਿਮੀਂਦਾਰ ਆ ਗਏ ਉੱਥੇ, ਉਹ ਕਹਿੰਦੇ ਭਾਈ ਤੁਸੀਂ ਲੜਦੇ ਹੋ, ਬੀਬੀ ਨੇ ਆਪਣੀ ਗੱਲ ਦੱਸੀ, ਉਹਨੇ ਆਪਣੀ ਦੱਸੀ। ਉਹ ਕਹਿੰਦੇ ਇਉਂ ਕਰੋ, ਆ ਨਾਲ ਹੀ ਇੱਥੇ ਗੁਰੂ ਅਰਜਨ ਦੇਵ ਜੀ ਬੈਠੇ ਆ, ਤੁਸੀਂ ਜਾ ਕੇ ਝਗੜਾ ਉੱਥੇ ਨਿਬੇੜ ਲਓ। ਸੰਤੋਖ ਸਰ ਵਾਲੀ ਜਗ੍ਹਾ ਬੈਠੇ ਸੀ ਮਹਾਰਾਜ, ਉੱਥੇ ਗਏ ਜਾ ਕੇ, ਜਦੋਂ ਉਹਨਾਂ ਨੇ ਵਿਥਿਆ ਤਾਂ ਸੀ ਮਹਾਰਾਜ ਤਾਂ ਜਾਣਦੇ ਸਭ ਕੁ ਵੀ ਅੰਮ੍ਰਿਤਸਰ ਦੇ ਪ੍ਰਗਟ ਹੋਣ ਦਾ ਸਮਾਂ ਆ ਗਿਆ। ਜਦੋਂ ਸਾਰੀ ਵਾਰ ਤਾਂ ਭਾਈ ਨੇ ਦੱਸੀ, ਉਹ ਕਹਿੰਦੇ ਵੀ ਕੋਈ ਤੇਰਾ ਜਿਸਮ ਦਾ ਅੰਗ ਹੈ? ਕਹਿੰਦਾ ਹਾਂਜੀ, ਇੱਕ ਅੰਗੂਠੇ 'ਤੇ ਰਹਿੰਦਾ ਕੋਲ। ਕਹਿੰਦੇ ਫਿਰ ਤਾਂ ਕੰਮ ਹੀ ਸੌਖਾ, ਚਲੋ ਅੰਗੂਠਾ ਪਵਾ ਕੇ ਦੇਖਦੇ ਹਾਂ। ਬੀਬੀ ਨੂੰ ਕਹਿੰਦੇ ਜੇ ਅੰਗੂਠਾ ਠੀਕ ਹੋ ਗਿਆ ਤੇਰਾ ਪਤੀ ਹੈ ਫਿਰ ਇਹ? ਜਾਣ ਕੇ ਉਹਨਾਂ ਰੱਖਿਆ, ਮਹਾਰਾਜ ਨੂੰ ਤਾਂ ਪਤਾ ਸੀ ਵੀ ਪਤੀ ਉਹਦਾ। ਅੰਗੂਠਾ ਪਾਇਆ ਉਹ ਵੀ ਸਹੀ, ਉਸੇ ਵੇਲੇ ਪਤੀ ਦੇ ਚਰਨੀ ਪੈ ਗਏ। ਕਹਿੰਦੀ ਪਤੀ ਮੈਨੂੰ ਮਾਫ਼ ਕਰ ਦੇ, ਮੈਂ ਤੇਰੇ 'ਤੇ ਸ਼ੱਕ ਕੀਤੀ। ਕਹਿੰਦਾ ਨਹੀਂ, ਮੈਂ ਬੜਾ ਖੁਸ਼ ਹਾਂ। ਫਿਰ ਪੱਟੀ ਵਾਲੇ ਰਾਜੇ ਨੂੰ ਬੁਲਾਇਆ, ਦਿਖਾਇਆ ਵੀ ਆਹ ਦੇਖ, ਜਿਸ ਦੇ ਹੋਵੇ ਬਲ ਕਦੇ ਨਾ ਹਾਰਦਾ, ਤੇਰਾ ਦਿੱਤਾ ਪਹਿਰੈਂ ਖਾਏ। ਜਿਹੜੇ ਉਹਦਾ ਮੰਨ ਲੈਂਦੇ ਨੇ, ਫਿਰ ਉਸੇ ਬੀਬੀ ਰਜਨੀ ਨੂੰ ਦੁਨੀ ਚੰਦ ਨੇ ਆਪਣਾ ਰਾਜ ਦਿੱਤਾ, ਜਵਾਈ ਨੂੰ ਅਤੇ ਧੀ ਜਵਾਈ ਨੂੰ ਘਰ ਰੱਖਿਆ ਸੀ, ਪੱਟੀ ਦਾ ਰਾਜ ਉਹਨਾਂ ਨੂੰ ਮਿਲਿਆ ਫਿਰ। ਪਰ ਨਿਸ਼ਚਾ ਤੂੰ ਦਾਤਾ ਜੀਆ ਸਭਨਾ ਕਾ, ਤੇਰਾ ਦਿੱਤਾ ਪਹਿਰੈਂ ਖਾਏ। ਜਿਹੜਾ ਮੰਨ ਲਵੇ ਵੀ ਹਾਂ ਉਹ ਪਰਮੇਸ਼ੁਰ ਵਾਹਿਗੁਰੂ ਦੀਆਂ ਦਾਤਾਂ, ਉਹ ਦਿੰਦਾ, ਉਹਦਾ ਦਿੱਤਾ ਹੋਇਆ ਖਾ ਰਹੇ ਹਾਂ। ਇੱਕ ਗੁਰੂ ਘਰ ਦੇ ਸੰਤ, ਇਹ ਰਿਸ਼ੀਕੇਸ਼ ਵਾਲੇ ਪਾਸੇ ਇੱਧਰ ਕਿਸੇ ਥਾਂ ਦੀ ਗੱਲ ਹੈ ਇਹ, ਉਦੋਂ ਸਖਸ਼ੀ ਰਾਜ ਹੁੰਦੇ ਸੀ ਅਤੇ ਉਹ ਮਹਾਤਮਾ ਕਥਾ ਕਰਦੇ ਸੀ। ਕਥਾ ਕਰਦੇ ਕਰਦੇ ਪੰਕਤੀ ਆ ਗਈ, ਬਿਸ਼ਮਰ ਜੀਵਨ ਕੋ ਦਾਤਾ, ਸਾਰਿਆਂ ਜੀਵਾਂ ਨੂੰ ਰੱਬ ਦਿੰਦਾ। ਉਹ ਨਾਸਤਕ ਪਣੇ ਦੇ ਗ੍ਰੰਥ ਪੜਿਆ ਹੋਇਆ ਸੀ, ਇੱਕ ਸੰਤ ਬੈਠਾ ਸੀ, ਕਹਿੰਦਾ ਕਹਿੰਦਾ ਵੀ ਮੈਂ ਨਹੀਂ ਮੰਨਦਾ ਵੀ ਰੱਬ ਦਿੰਦਾ ਸਾਰਿਆਂ ਨੂੰ। ਕਹਿੰਦਾ ਆਪਾਂ ਨੂੰ ਕੁਛ ਕਰਨਾ ਪਊਗਾ, ਰੱਬ ਊਂ ਥੋੜ੍ਹੀ ਦੇ ਦੂਗਾ, ਹੱਥ ਪੈਰ ਤਾਂ ਹਿਲਾਉਣੇ ਪੈਂਦੇ ਨੇ। ਉਹ ਕਹਿੰਦੇ ਭਾਈ ਰੱਬ ਹੀ ਦਿੰਦਾ ਸਾਰਿਆਂ ਨੂੰ। ਕਹਿੰਦਾ ਸੰਤ ਜੀ ਮੈਂ 3 ਦਿਨ ਰੱਬ ਨੂੰ ਡੀਕੂੰਗਾ, ਜੇ 3 ਦਿਨ ਮੈਨੂੰ ਦਿੱਤਾ ਨਾ ਕੋਈ ਮੈਂ ਲੁੱਕ ਕੇ ਬੈਠੂ। ਉਹ ਕਹਿੰਦੇ ਤੈਨੂੰ ਲੱਭ ਲੂ ਰੱਬ ਜਿੱਥੇ ਵੀ ਹੈ। ਕਹਿੰਦਾ ਮੈਂ ਮੂੰਹ ਹੀ ਨਹੀਂ ਖੋਲ੍ਹਣਾ। ਉਹ ਮਹਾਤਮਾ ਸੀ ਅੰਤਰਜਾਮੀ, ਕਹਿੰਦੇ ਜੇ ਦੇਣ 'ਤੇ ਆਵੇ ਦੰਦ ਭੰਨ ਕੇ ਵੀ ਦੇ ਦਿੰਦਾ ਹੁੰਦਾ, ਦੇਣ 'ਤੇ ਆਵੇ ਕੋਠੇ ਦੀ ਛੱਤ ਪਾੜ ਕੇ ਦੇ ਦਿੰਦਾ। ਉਹ ਕਹਿੰਦੇ ਇਹ ਕਿਵੇਂ ਹੋ ਜੂ, ਜਾ ਕੇ ਬਹਿ ਗਿਆ। ਇੱਕ ਬਹੁਤ ਝਾੜ ਛਿਛਰੇ ਇਹੋ ਜਿਹੇ ਸੀ, ਇਹ ਕਈ ਹੁੰਦੇ ਨੇ ਇਹੋ ਜਿਹਾ ਵੀ ਆਲੇ ਦੁਆਲੇ ਤੋਂ ਐਂ ਹੇਠਾਂ ਲੱਗੇ, ਬੰਦਾ ਵਿੱਚ ਬੈਠਾ ਨਾ ਥੋੜ੍ਹਾ ਥੋੜ੍ਹਾ, ਗਹੁ ਨਾਲ ਦੇਖੋ ਤਾਂ ਪਤਾ ਲੱਗਦਾ, ਨਹੀਂ ਦਿਸਦਾ ਨਹੀਂ। ਉਹਦੇ ਵੀ ਜਾ ਕੇ ਬੈਠ ਗਿਆ। ਇੱਕ ਦਿਨ ਲੰਘ ਗਿਆ ਸਾਰਾ, ਜਦ ਅਗਲਾ ਦਿਨ ਆਇਆ, ਇੱਕ ਰਾਜੇ ਦੀ ਬਹੁਤ ਕੀਮਤੀ ਗਾਂ ਖੋ ਗਈ। ਗਾਂ ਸੀ ਗੋਰੇ ਰੰਗ ਦੀ, ਜਿਹਨੂੰ ਕਹਿੰਦੇ ਭਗਵੇਂ ਜੇ ਰੰਗ ਦੀ, ਉਹ ਪੀਲੇ ਰੰਗ ਦੀ ਗਾਂ ਅਤੇ ਪੀਲੇ ਰੰਗ ਦੇ ਕੱਪੜੇ ਸਾਧ ਦੇ, ਉਹ ਰਾਜੇ ਦੇ ਨੌਕਰ ਲੱਭਦੇ ਉਹਨਾਂ ਗਾਂ ਤਾਂ, ਕਿਉਂਕਿ ਜਿਹੜੇ ਰੰਗ ਦੇ ਉਹਨਾਂ 'ਤੇ ਅੰਦਰ ਤੋਂ ਸੁਰਤ ਸੀ ਨਾ ਵੀ ਉਹ ਗਾਂ ਲੱਭੀ ਹੈ। ਉਹਨੇ ਜਦ ਦੇਖੀ ਵੀ ਉਹਨੇ ਕਿਹਾ ਗਾਂ ਇੱਥੇ ਵੀ ਵੜ ਗਈ ਝਾੜ ਛਿੱਟ ਰਿਹਾ 'ਚ। ਉਹਨੇ ਜਦ ਦੇਖਿਆ ਸੰਤ ਦਾ ਚੌਂਕੜਾ ਰ ਗਿਆ। ਉਹਨੇ ਬਾਦਸ਼ਾਹ ਨੂੰ ਖਬਰ ਕੀਤੀ, ਕਹਿੰਦੇ ਮਹਾਰਾਜ ਤੁਹਾਡੇ ਰਾਜ 'ਤੇ ਕਿ ਤਪੀਸਰ ਪਤਾ ਨਹੀਂ ਕਦਾਂ ਬੈਠਾ, ਗਾਂ ਤਾਂ ਚਲੋ ਆਪਾਂ ਬਾਅਦ 'ਚ ਲੱਭ ਲਾਂਗੇ। ਸੰਤ ਰਾਜੇ ਹੁੰਦੇ ਸੀ ਧਰਮੀ, ਆ ਗਿਆ ਰਾਜਾ, ਉਹ ਕਹਿੰਦੇ ਵੀ ਬਾਹਰ ਕੱਢੋ। ਉਹਨੇ ਨਾ ਅੱਖਾਂ ਖੋਲੀਆਂ ਨਾ ਹੱਥ ਲਾਏ। ਉਹ ਕਹਿੰਦੇ ਭਾਈ ਇਉਂ ਕਰੋ ਵੀ ਇਹਨੂੰ ਸਵਾਲ ਕੇ ਬਾਹਰ ਕੱਢਿਆ ਤਾਂ, ਕਹਿੰਦੇ ਚਲੋ ਸਾਹ ਤਾਂ ਚੱਲਦੇ ਆ, ਕਹਿੰਦੇ ਮੂੰਹ ਦੇ ਵਿੱਚ ਦੁੱਧ ਪਾਓ। ਉਹਨੇ ਦੰਦ ਮੀਚ ਲਏ। ਉਹ ਕਹਿੰਦੇ ਜੀ ਪਾਈਏ ਮੂੰਹ 'ਚ ਕਿਵੇਂ, ਇਹ ਤਾਂ ਦਮਸਕੜ ਪਈ ਹੋਈ ਹੈ। ਉਹ ਕਹਿੰਦੇ ਵੀ ਐਂ ਕਰੋ ਚਮਚਾ ਲੈ ਕੇ ਨਾ ਮੂੰਹ ਦੇ ਵਿੱਚ ਪਾ ਕੇ ਇੱਕ ਪਾਸੇ ਨੂੰ ਐਂ ਖੋਲ ਦੇ ਦਮਸਕੜਾਂ ਪੁਰਾਣੇ 'ਚ। ਉਹ ਜਾ ਖੋਲਣ ਕੇ ਦੰਦ ਟੁੱਟ ਗਏ। ਕਹਿੰਦਾ ਬਸ ਕਰੋ ਬਸ ਕਰੋ, ਕਹਿੰਦਾ ਦੰਦ ਨਾ ਤੋੜੋ ਮੇਰੇ, ਕਹਿੰਦਾ ਮੈਂ ਆਪ ਹੀ ਖਾ ਲੈਣਾ। ਕਹਿੰਦੇ ਕੀ ਗੱਲ ਹੈ, ਕਹਿੰਦਾ ਰੱਬ ਨਾਲ ਮੱਥਾ ਲਵਾਇਆ ਸੀ, ਜੇ ਦੇਣ ਆਵੇ, ਸੰਤਾਂ ਨੇ ਕਿਹਾ ਸੀ ਵੀ ਭਾਈ ਦੰਦ ਭੰਨ ਕੇ ਵੀ ਦੇ ਦਿੰਦਾ, ਮੂੰਹ ਦੇ ਵਿੱਚ ਨਾ ਪਾਉਣ ਦੀ ਵੀ ਇੱਛਾ ਹੋਵੇ ਤਾਂ ਵੀ ਪਾ ਦਿੰਦਾ। ਇਸ ਕਰਕੇ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਦਿੱਤਾ ਪਹਿਰਾ ਖਾਏ ਵਾਹਿਗੁਰੂ ਦਾ ਦਿੱਤਾ ਪਹਿਨਦੇ ਖਾਂਦੇ ਹਾਂ ਜੇ
ਸੁਖ ਦੁੱਖ ਤੇਰੀ ਆ ਗਿਆ ਪਿਆਰੇ
ਹੇ ਪਿਆਰੇ ਵਾਹਿਗੁਰੂ ਤੇਰੀ ਆ ਗਿਆ ਰਜਾ ਵਿੱਚ ਹੀ ਜੀਵਾਂ ਨੂੰ ਪੁੰਨ ਕਰਮਾਂ ਦੇ ਅਨੁਸਾਰ ਸੁਖ ਮਿਲਦੇ ਆ ਪਾਪ ਕਰਮਾਂ ਦੇ ਅਨੁਸਾਰ ਦੁੱਖ ਮਿਲਦੇ ਹਨ
ਦੂਜੀ ਨਾਹੀ ਜਾਏ
ਤੇ ਤੋਂ ਬਿਨਾਂ ਦੂਸਰੀ ਹੋਰ ਕੋਈ ਜਾਏ ਜਗ੍ਹਾ ਹੀ ਨਹੀਂ ਹੈ ਜਿਹਦੇ ਕੋਲ ਜਾ ਕੇ ਔਗੁਣ ਬਖਸ਼ਾ ਲਈਏ
ਜੋ ਤੂੰ ਕਰਾਰ ਹੈ ਸੋ ਕਰੀ ਪਿਆਰੇ
ਇਹ ਪਿਆਰੇ ਵਾਹਿਗੁਰੂ ਤੇਰੀ ਰਜਾ ਵਿੱਚ ਅਸੀਂ ਚੱਲਣਾ ਜਾਣਦੇ ਹਾਂ ਤੇ ਤੇਰੀ ਰਜਾ ਵਿੱਚ ਚੱਲੀਏ ਜੋ ਤੂੰ ਕਰਾਵ ਹੈ ਕਰਾਉਂਦਾ ਹੈ ਸੋ ਉਹੀ ਅਸੀਂ ਤੇਰੀ ਭਾਉ ਭਗਤੀ ਨੂੰ ਕਰੀ ਕਰਦੇ ਹਾਂ ਜੇ
ਔਰ ਕਿਛ ਕਰਨ ਨਾ ਜਾਏ
ਹੇ ਪਿਆਰੇ ਵਾਹਿਗੁਰੂ ਔਰ ਹੋਰ ਕੁਝ ਵੀ ਹੰਗਤਾ ਦੇ ਸਹਿਤ ਜਿਹੜੇ ਕਰਨ ਕੰਮ ਨ ਉਹ ਨਹੀਂ ਕੀਤੇ ਜਾਂਦੇ ਮੈਂ ਨਹੀਂ ਕਰਦਾ ਹਾਂ
ਦਿਨ ਰਾਇਣ ਸਭ ਸੁਹਾਵਣੇ ਪਿਆਰੇ
ਹੇ ਪਿਆਰੇ ਪਰਮੇਸ਼ਰ ਵਾਹਿਗੁਰੂ ਰਾਤ ਦੇ ਦਿਨ ਉਹੀ ਸੁਹਾਵਣੇ ਸੋਭਨੀਕ ਹੁੰਦੇ ਹਨ
ਜਿਤ ਜਪੀਐ ਹਰ ਨਾਮ
ਜਿਸ ਵੇਲੇ ਚਾਹੇ ਰਾਤ ਹੋਵੇ ਚਾਹੇ ਦਿਨ ਜਦੋਂ ਨਾਮ ਜਪੀਏ ਭਾਵੇਂ ਉਹ ਬਾਣੀ ਰੂਪ ਦੇ ਵਿੱਚ ਜਦੋਂ ਬਾਣੀ ਪੜ੍ਹਦੇ ਹਾਂ ਤਾਂ ਵੀ ਤਾਂ ਨਾਮ ਜਪ ਰਹੇ ਹਾਂ ਚਾਹੇ ਕੀਰਤਨ ਕਰਨ ਦੇ ਰੂਪ ਜਾਂ ਕੀਰਤਨ ਸੁਣਨ ਦੇ ਰੂਪ ਬਾਣੀ ਪੜ੍ਹਨ ਦੇ ਰੂਪ ਬਾਣੀ ਸੁਣਨ ਦੇ ਰੂਪ ਕਥਾ ਕਰਨ ਦੇ ਰੂਪ ਦੇ ਵਿੱਚ ਕਥਾ ਸੁਣਨ ਦੇ ਰੂਪ ਚ ਇਹ ਤਾਂ ਜਿਵੇਂ ਘੀ ਖਾਣ ਦੇ ਤਰੀਕੇ ਨੇ ਚਾਹੇ ਦਾਲ ਚ ਖਾ ਲਓ ਤਾਂ ਵੀ ਘੀ ਖਾਧਾ ਗਿਆ ਦੁੱਧ ਚ ਪਾ ਲਓ ਘੀ ਤਾਂ ਵੀ ਪੀਤਾ ਗਿਆ ਤੜਕਾ ਲਾ ਲਓ ਦਾਲ ਨੂੰ ਤਾਂ ਵੀ ਪੀਤਾ ਸ਼ੱਕਰ ਚ ਰਲਾਓ ਤਾਂ ਵੀ ਖਾਧਾ ਗਿਆ ਖਾਣਾ ਤਾਂ ਘੀ ਹੀ ਹੈ ਜਪਣਾ ਤਾਂ ਨਾਮ ਹੀ ਹੈ ਚਾਹੇ ਬਾਣੀ ਪੜ੍ਹ ਕੇ ਜਪ ਲਓ ਚਾਹੇ ਕਥਾ ਕੀਰਤਨ ਦੁਆਰਾ ਜਪ ਲਓ ਘੀ ਖਾਣ ਦੀ ਨਿਆਈ ਇਸ ਕਰਕੇ ਹੈ ਵਾਹਿਗੁਰੂ ਹਰ ਪ੍ਰਕਾਰ ਕਰਕੇ ਤੇਰਾ ਨਾਮ ਜੋ ਸਾਈਕਾਰ
ਸਾਈਕਾਰ ਕਮਾਵਣੀ ਪਿਆਰੇ
ਹੇ ਪਿਆਰੇ ਪਰਮੇਸ਼ਰ ਜੀ ਸਾਈ ਉਹੀ ਭਗਤੀ ਰੂਪੀ ਕਾਰ ਕਮਾਵਣੀ ਕਮਾਉਂਦੇ ਕਮਾਉਣੀ ਕਰਦੇ ਹਾਂ ਜੇ
ਤੁਰ ਮਸਤਕ ਲੇਖ ਲਿਖਾਏ
ਜੋ ਤੁਰ ਮੁੜ ਤੋਂ ਮਸਤਕ ਮੱਥੇ ਤੇ ਲੇਖ ਲਿਖਾ ਕੇ ਆਏ ਹਾਂ ਕਿਉਂਕਿ ਜੈਸੀ ਕਲਮ ਬੂੜੀ ਹੈ ਮਸਤਕ ਤੈਸੀ ਜੀਅੜੇ ਪਾਸ ਇਸ ਕਰਕੇ ਜੋ ਉਸ ਵਾਹਿਗੁਰੂ ਨੇ ਲਿਖ ਦਿੱਤੇ ਨੇ ਕਰੀ ਲੋਹ ਕਲਮੰ ਲੇਖ ਲਿਖਿਓ ਲੇਖ ਮਾਥੰ ਜੋ ਮੱਥੇ ਦੇ ਉੱਤੇ ਲੇਖ ਲਿਖਿਆ ਗਿਆ ਉਹ ਹੋਏ ਕਲਮ ਜਿਹੀ ਦੀ ਵਗਰੀ ਉਹਦੇ ਅਨੁਸਾਰ ਹੈ ਤੇ ਫਿਰ ਭੋਗਣੇ ਪੈਂਦੇ ਨੇ ਅਵਖਸ਼ਮੇ ਭੁਗਤੰ ਕਰਤੰ ਕਰਮੰ ਸੁਭਾ ਸੁਭਮ ਅਭੁਗਤੋਂ ਨਾ ਕੀਆ ਤੇ ਉਹ ਖੇਡ ਨਹੀਂ ਹੁੰਦੇ ਭੋਗੇ ਤੋਂ ਬਿਨਾਂ ਕੋਟ ਜਨਮ ਜਦੀਪ ਤੇ ਭਾਵੇਂ ਕਰੋੜਾਂ ਜਨਮ ਲੰਘ ਜਾਣ ਅੱਗੇ ਦੱਸਦੇ ਹਨ ਜੇ
ਇੱਕੋ ਆਪ ਵਰਤਦਾ ਪਿਆਰੇ
ਹੇ ਪਿਆਰੇ ਵਾਹਿਗੁਰੂ ਸਾਰੀਆਂ ਥਾਵਾਂ ਵੀ ਇੱਕੋ ਅਦਵੈਤ ਸਰੂਪ ਤੂੰ ਆਪ ਹੀ ਵਰਤਦਾ ਵਰਤ ਰਿਹਾ ਹੈ ਜੇ
ਘੱਟ ਘੱਟ ਰਹਿਆ ਸਮਾਏ
ਘੱਟ ਘੱਟ ਸਰੀਰਾਂ ਸਰੀਰਾਂ ਵਿੱਚ ਘਟਾਂ ਘਟਾਂ ਵਿੱਚ ਜ਼ਰਰੇ ਜ਼ਰਰੇ ਦੇ ਵਿੱਚ ਇੱਕ ਰਸ ਅਭੇਦ ਹੋ ਰਿਹਾ ਹੈ ਜੇ
ਸੰਸਾਰ ਕੂਪ ਤੇ ਉਧਰ ਲੈ ਪਿਆਰੇ
ਹੇ ਮੇਰੇ ਪਿਆਰੇ ਪਰਮੇਸ਼ਰ ਵਾਹਿਗੁਰੂ ਸੰਸਾਰ ਜਗਤ ਦੇ ਅਗਿਆਨ ਰੂਪੀ ਕੂਪ ਖੂਹ ਤੋਂ ਤੇ ਉਧਰ ਲੈ ਉਧਾਰ ਲੈ ਸਾਨੂੰ ਭਾਵ ਭਲਾ ਕਰਦੇ ਸਾਡਾ ਪਾਰ ਕਰਦੇ ਸਾਨੂੰ ਬਚਾ ਲੈ ਸਾਨੂੰ ਕੱਢ ਲੈ ਸਾਨੂੰ ਜਿਵੇਂ ਖੂਹ ਦੇ ਵਿੱਚ ਕੋਈ ਡਿੱਗਿਆ ਹੋਵੇ ਪੁਕਾਰਾਂ ਕਰੇ ਵੀ ਮੈਨੂੰ ਕੱਢ ਲਓ ਕੋਈ ਗ੍ਰਹਿ ਅੰਧ ਕੂਪ ਮਹਿਮਾ ਇੱਥੇ ਅਸੀਂ ਅੰਨਾ ਖੂਹ ਹੈ ਜਿਹੜਾ ਅਗਿਆਨ ਦਾ ਉਹਦੇ 'ਚ ਡਿੱਗੇ ਹੋਏ ਹਾਂ ਇਹਦੇ 'ਚ ਕੱਢ ਲੈ ਮਹਾਰਾਜ ਸਾਨੂੰ ਜੰਮਣ ਤੇ ਮਰਨ ਤੋਂ ਰਹਿਤ ਕਰਦੇ ਸਤਿਗੁਰੂ ਜੀ ਕਿਰਪਾ ਕਰੋ
ਨਾਨਕ ਹਰ ਸਰਣਾਏ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਹਰ ਹਰੀ ਵਾਹਿਗੁਰੂ ਪਰਮੇਸ਼ਰ ਮੈਂ ਆਪ ਜੀ ਦੀ ਸਰਣਾਏ ਸਰਨ ਓਟ ਵਿੱਚ ਆਇਆ ਹਾਂ ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਕਿਉਂਕਿ ਅੱਗੇ ਜਿਹੜੀ ਪੱਟੀ ਨਾਮ ਦੀ ਬਾਣੀ ਸ਼ੁਰੂ ਹੋਣੀ ਹੈ ਇਸ ਕਰਕੇ ਅੱਜ ਕਥਾ ਦੀ ਸਮਾਪਤੀ ਆਪਾਂ ਇੱਥੇ ਤਾਂ ਕਰ ਰਹੇ ਹਾਂ ਵੀ ਉਹ ਬਾਣੀ ਲੰਮੀ ਹੈ ਜੇ ਤਾਂ ਹੁਣ ਸ਼ੁਰੂ ਕਰਦੇ ਹਾਂ ਤਾਂ ਫਿਰ ਸਮਾਂ ਨਹੀਂ ਕਵਰ ਹੋਣਾ ਇਸ ਕਰਕੇ ਉਹਦੇ ਲਈ ਇਹੀ ਗੁਰਮਤਾ ਹੋਇਆ ਕਿ ਪੱਟੀ ਨਾਮ ਦੀ ਬਾਣੀ ਲਗਾਤਾਰ ਇੱਕ ਰਸ ਉਸੇ ਦੀ ਕਥਾ ਹੋਊਗੀ ਇਹ ਕਥਾ ਸ਼ਾਮ ਨੂੰ 3 ਤੋਂ 4 ਦਾ ਸਮਾਂ ਰੱਖਿਆ ਗਿਆ ਉਹਦੇ ਚ 3 ਤੋਂ 4 ਦੇ ਵਿੱਚ ਇਹ ਘੰਟੇ ਚ ਹੋ ਜਾਵੇ ਸਵਾ ਘੰਟੇ ਚ ਹੋਵੇ ਡੇਢ ਘੰਟੇ ਚ ਇਹ ਵਾਹਿਗੁਰੂ ਨੂੰ ਪਤਾ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਜਿੱਥੋਂ ਗੁਰਮੁਖੀ ਅੱਖਰ ਪੈਦਾ ਕੀਤੇ ਮਹਾਰਾਜ ਨੇ ਇਹ ਵਿਸ਼ੇਸ਼ ਕਰਕੇ ਐਸੀ ਬਾਣੀ ਹੈ ਇਸ ਕਰਕੇ ਇਹਨੂੰ ਆਰੰਭ ਨਹੀਂ ਆਪਾਂ ਅੱਜ ਕਰ ਰਹੇ ਵੀ ਅੱਜੇ ਹੀ ਸ਼ਾਮ ਦੇ ਟਾਈਮ ਫਿਰ ਆਪ ਜੀ ਨੇ ਧਿਆਨ ਕਰ ਲੈਣਾ ਵੀ 3 ਤੋਂ 4 ਵਜੇ ਤੱਕ ਦਾ ਸਮਾਂ ਰੱਖਿਆ सवा चार हो जाण, साढ़े चार हो जाण, यह व्याख्या दसेगी गुरु कृपा करे। ते तां हे शुरू नहीं कीता, हुण इहदे शब्दां दा कुछ जोड़ है, वह अंकां दा वेरवा सुन लो। वह की है? जिहड़े बिरहे छंद दीआं जिहड़ीआं अष्टपदीआं ने, बिरहड़ियां दीआं कलियां, यह तीन आईआं ने। इस करके इत्थे जिहड़ा तीन अंक पिया है, जिहड़ा तीन ते मूहरे अठ पिया वा होया है, यह तो हरेक शब्द के पिछे जिहड़ीआं अष्टपदीआं उहदे अठ आउंदे ही आउंदा हुंदा है, क्योंकि पद जिहड़े अठ होण, जिवें अष्टपदीआं सुखमनी साहिब च नूं, उत्थे अठ पद आउगे ही आउगा, अठ पद तां उहदा बच गए। तीन पद है जिहड़े बिरहड़े शंत दीआं अष्टपदीआं, उह तीन आईआं ने। इस तों अगे पहले पातशाह दीआं 22 अष्टपदीआं, ते इस करके तां उह 22 अंक आया, उस ते अगे वे 15 अंक। तीसरे पातशाह दीआं 15 अष्टपदीआं ने, पंजवें पातशाह दीआं 2 अष्टपदीआं ने। इस करके इन्हां दा कुल जोड़ करांगे तां 42 पिछे महाराज जोड़ ला दिता है। ये अंकां दा है 8, 3, 22, 15, 2, 42, जिहड़े अखर ने इह, इन्हां अखरां दा अंकां दा भाव है। गुरु कृपा करे, इत्थे ही साध संजी समाप्ती हुंदी है। पुल्लां चुकां दी सतगुरु महाराज साहिब जी खिमा करन। ते इह अज कारण सी वी जिहड़ा पहला समाप्ती कीती गई है, उह शाम दे टाइम भाई सारे अपना गुरमुख जन जिहड़े पोथियां वाले, तुसीं वी ध्यान रखो, जिदन किते समा होया करेगा उदन शाम दी कथा होया करेगी, क्योंकि दिन दे विच फिर कथा ते जाना हुंदा है, दीवाना ते जथे ने जाना हुंदा है, उन्हां दिनां दे विच नहीं होया करेगी। ते नहीं फिर जिन्ने जिन दिन कथा कीर्तन तो थोड़ा जा भी राहत होवे, वह फिर आपां हुण समा मौसम बदलदा जा रहा है, ते थोड़े जे दिनां तक फिर यह सुबह शाम दोनों वक्त महाराज साहिब जी करवा लिया करनगे। बेनती करिए महाराज नूं, आओ हुण इत्थे समाप्ति है जी। ਭੁੱਲਾਂ ਚੁੱਕਾਂ ਦੀ ਸਤਿਗੁਰੁ ਸਾਹਿਬ ਜੀ ਖਿਮਾ ਕਰਨ ਜੀ।
ਇੱਕੋ ਆਪ ਵਰਤਦਾ ਪਿਆਰੇ, ਘਟ ਘਟ ਰਹਿਆ ਸਮਾਏ, ਸੰਸਾਰ ਕੂਪ ਤੇ ਉਦਰ ਲੈ ਪਿਆਰੇ, ਨਾਨਕ ਹਰਿ ਸਰਣਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।